ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਪੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਮੈਂ ਰਾਮ ਰਾਮ ਮੈਂ ਆਤਮ
ਮਹਿ ਪੜ੍ਹਨ ਮਹਿ ਆਤਮ ਮਹਿ ਰਾਮ
ਆਤਮ ਮਹਿ ਰਾਮ
ਰਾਮ ਮਹਿ ਆਤਮ
ਰਾਮ ਮਹਿ ਆਤਮ
ਆਤਮ ਮਹਿ ਆਤਮਾ ਦੇ ਵਿੱਚ ਰਾਮ ਪਰਮੇਸ਼ਰ ਹੈ ਰਾਮ ਮਹਿ ਆਤਮ ਅਤੇ ਰਾਮ ਵਿੱਚ ਆਤਮਾ ਦੋਵੇਂ ਆਪੋ ਵਿੱਚ ਹੀ ਭੇਦ ਨੇ। ਇਹ ਗੱਲ ਦਾ ਕਿੰਨਾ ਪਤਾ ਲੱਗਦਾ ਹੈ? ਚੀਨਸ ਗੁਰ ਵਿਚਾਰਾ
ਚੀਨਸ ਗੁਰ ਵਿਚਾਰਾ
ਗੁਰਾਂ ਦੀ ਵਿਚਾਰ ਦੁਆਰਾ ਗੁਰਾਂ ਦੇ ਉਪਦੇਸ਼ ਦੁਆਰਾ ਇਹ ਗੱਲ ਨੂੰ ਜਾਣਨਾ ਕੀਤਾ ਚੀਨਸ ਮੈਨੇ ਜਾਣਿਆ।
ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਾਟੇ ਹੋ ਮਾਰਾ।
ਹਾਂ ਅੰਮ੍ਰਿਤ ਜਿਹੜੀ ਹੈ ਭਾਈ ਸ਼ਬਦ ਉਪਦੇਸ਼ ਰੂਪੀ ਬਾਣੀ ਜਿਹੜੀ ਹੈ ਨਾ ਸ਼ਬਦ ਦਾ ਅਰਥ ਤੋਂ ਉਪਦੇਸ਼ ਜਿਹੜੀ ਉਪਦੇਸ਼ ਰੂਪ ਬਾਣੀ ਹੈ ਉਹ ਅੰਮ੍ਰਿਤ ਰੂਪ ਹੈ। ਸੋ ਇਸ ਤਰ੍ਹਾਂ ਇਹਨੂੰ ਪਛਾਣਨਾ ਕੀਤਾ ਹੈ ਇਹਨੂੰ ਅੰਮ੍ਰਿਤ ਰੂਪ ਜਾਣਨਾ ਕੀਤਾ ਹੈ ਜਾਂ ਇਹਦੇ ਰਾਹੀਂ ਜਿਹੜੀ ਅੰਮ੍ਰਿਤ ਬਾਣੀ ਹੈ ਸ਼ਬਦ ਪਛਾਣੀ ਸ਼ਬਦ ਨਾਲ ਬ੍ਰਹਮ ਦਾ ਵੀ ਹੈ ਬ੍ਰਹਮ ਦੀ ਪਹਿਚਾਣ ਹੁੰਦੀ ਹੈ ਅੰਮ੍ਰਿਤ ਬਾਣੀ ਦੁਆਰਾ। ਹਾਂਜੀ ਦੁੱਖ ਕੱਟਿਆ ਹੋਂ ਮਾਰਾ ਜਦੋਂ ਹੋਂ ਨੂੰ ਮਾਰ ਲਿਆ ਸਾਰੇ ਦੁੱਖ ਨਿਵਿਰਤ ਹੋ ਗਏ। ਹਾਂਜੀ
ਨਾਨਕ ਹੋਮੇ ਰੋਗ ਬੁਰੇ
ਮਹਾਰਾਜ ਜੀ ਕਹਿੰਦੇ ਹੋਮੇ ਤੋਂ ਪੈਦਾ ਹੋਣ ਵਾਲੇ ਜਿੰਨੇ ਰੋਗ ਨੇ ਨਾ ਉਹ ਬੜੇ ਭੈੜੇ ਰੋਗ ਨੇ ਜੋ ਹੋਮੇ ਤੋਂ ਉਪਜਦੇ ਨੇ। ਹਾਂਜੀ
ਜੈ ਦੇਖਾ ਤੈ ਏਕਾ ਵੇਦਨ ਆਪੇ ਬਖਸ਼ੈ ਸ਼ਬਦ ਤੁਰੇ।
ਹਾਂ ਜਦੋਂ ਦੇਖਦੇ ਹਾਂ ਸਾਰੇ ਪਾਸੇ ਤਾਂ ਏਕਾ ਵੇਦਨ ਇੱਕ ਹੰਕਾਰ ਦਿਓ ਇੱਕ ਹੋਮੇ ਦੀ ਹਰੇਕ ਨੂੰ ਪੀੜਾ ਲੱਗੀ ਹੋਈ ਹੈ ਵੇਦਨ ਮੈਨੇ ਪੀੜਾ ਆਪੇ ਬਖਸ਼ੈ ਸ਼ਬਦ ਧੁਰੇ
ਆਪੇ ਬਖਸ਼ੈ ਸ਼ਬਦ ਧੁਰੇ।
ਹਾਂ ਜਿਹਨੂੰ ਭਾਈ ਧੁਰੋਂ ਹੀ ਗੁਰੂ ਆਪਣੇ ਸ਼ਬਦ ਦੀ ਬਖਸ਼ਿਸ਼ ਕਰ ਦਿੰਦਾ ਹੈ ਫਿਰ ਧੁਰੋਂ ਮੈਂ ਧੁਰ ਤੋਂ ਹੀ ਇਹ ਸ਼ਬਦ ਦੀ ਬਖਸ਼ਿਸ਼ ਹੋ ਜਾਂਦੀ ਹੈ ਜਦੋਂ ਆਪੇ ਵਾਹਿਗੁਰੂ ਕਰ ਦਿੰਦਾ ਨਾ ਬਖਸ਼ਿਸ਼ ਗੁਣਾਂ ਦੁਆਰਾ ਫਿਰ ਇਹ ਹੋਮੇ ਦੀ ਪੀੜਾ ਦੂਰ ਹੋ ਜਾਂਦੀ ਹੈ ਫਿਰ ਨਹੀਂ ਰਹਿੰਦੀ ਸ਼ਬਦ ਦੁਆਰਾ ਇਹ ਵਿਨਾਸ਼ ਹੋ ਜਾਂਦੀ ਹੈ। ਹਾਂਜੀ
ਰਹਾਉ ਆਪੇ ਪਰਖੇ ਪਰਖਨ ਹਾਰੈ ਗੌਰ ਸੁਲਾਕ।
ਹਾਂ ਠੀਕ
ਨਾ ਹੋਈ।
ਹਾਂ ਸੁਲਾਕ ਦੇ ਦੋ ਅਰਥ ਨੇ ਜੀ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਅਰਥ ਕੀਤਾ ਸੁਲਾਕ ਸੁਲਾਕ ਦਾ ਅਰਥ ਹੈ ਵੀ ਸੁਲਾਖਾਂ ਪੁਰਾਣੇ ਸਮੇਂ 'ਚ ਸੋਨੇ ਨੂੰ ਜਦੋਂ ਪਰਖ ਕੇ ਨਾ ਵੀ ਇਹ ਠੀਕ ਸੋਨਾ ਹੈ ਸ਼ੁੱਧ ਹੈ ਉਹ ਸੁਲਾਖਾਂ ਦੇ ਨਾਲ ਉੱਤੇ ਨਿਸ਼ਾਨ ਲਾ ਦਿੰਦੇ ਸੀ ਵੀ ਪਰਖਿਆ ਹੋਇਆ ਸ਼ੁੱਧ ਹੈ ਇਹਨੂੰ ਦੁਬਾਰੇ ਪਰਖਣ ਦੀ ਲੋੜ ਨਹੀਂ। ਉਹਦੇ ਮੁਤਾਬਕ ਅਰਥ ਹੈ ਇਹ ਸੁਲਾਕ ਸੁਲਾਖਾਂ ਨਾਲ ਪਰਖਿਆ ਹੋਇਆ ਸੋਨਾ ਜਿਹੜਾ ਇੱਕ ਵਾਰੀ ਪਰਖਿਆ ਜਾਂਦਾ ਹੈ ਉਹ ਮੁੜ ਕੇ ਨਹੀਂ ਫਿਰ ਪਰਖਣ ਦੀ ਲੋੜ ਹੁੰਦੀ ਭਾਵ ਇਸ ਗੱਲ ਦਾ ਚਿੰਨ ਹੁੰਦਾ ਵੀ ਇਸ ਇਹਨੂੰ ਦੁਬਾਰੇ ਨਾ ਵੀ ਹੁਣ ਕਿਤੇ ਤਪਾ ਲਿਓ ਦੁਬਾਰੇ ਇਹਨੂੰ ਕਿਸੇ ਵੱਟੀ 'ਤੇ ਲਾਉਣ ਦੀ ਲੋੜ ਨਹੀਂ ਇਹ ਪਰਖਿਆ ਗਿਆ ਸ਼ੁੱਧ ਹੈ। ਇਵੇਂ ਹੀ ਭਾਈ ਪਰਮੇਸ਼ਰ ਨੇ ਜਿਨ੍ਹਾਂ ਨੂੰ ਇੱਕ ਵਾਰੀ ਪਰਖ ਲਿਆ ਪਰਖੇ ਹੋਏ ਨੇ ਜਿਹੜੇ ਉਹਨਾਂ ਨੂੰ ਫਿਰ ਦੁਬਾਰੇ ਨਹੀਂ ਪਰਖਿਆ ਜਾਂਦਾ ਉਹ ਇੱਕ ਵਾਰੀ ਕਸਵੱਟੀ 'ਤੇ ਠੀਕ ਚੜ੍ਹ ਗਏ ਨੇ ਅਤੇ ਇਹ ਉਹਦੇ ਮੁਤਾਬਕ ਅਰਥ ਹੈ। ਅਤੇ ਟਕਸਾਲ ਵਿੱਚ ਸੁਲਾਕ ਦਾ ਅਰਥ ਸੰਪਰਦਾ ਵਿੱਚ ਕਸ਼ਟ ਦਾ ਹੁੰਦਾ ਦੁੱਖ ਦਾ ਹੁੰਦਾ। ਆਪੇ ਪਰਖੇ ਪਰਖਣ ਹਾਰੈ ਜਿਵੇਂ ਪਰਖਣ ਪਰਮੇਸ਼ਰ ਨੇ ਆਪ ਹੀ ਪਰਖ ਲਿਆ ਜਿਹੜਾ ਪਰਖਿਆ ਗਿਆ ਉਹਨੂੰ ਮੁੜ ਕੇ ਦੁੱਖ ਨਹੀਂ ਹੁੰਦਾ ਹੋਮੈਂ ਦਾ। ਹਾਂਜੀ
ਜਿਨ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਭਾਣਾ ਸੱਚ ਸੋਈ।
ਹਾਂ ਜਿਨ੍ਹਾਂ 'ਤੇ ਨਜ਼ਰ ਹੋ ਗਈ ਨਾ ਪਰਮੇਸ਼ਰ ਦੀ ਉਹ ਨਜ਼ਰ ਕਰਕੇ ਗੁਰੂ ਨਾਲ ਮਿਲਾਪ ਹੋ ਜਾਂਦਾ ਗੁਰੂ ਨਾਲ ਮਿਲਾਪ ਹੋ ਗਿਆ ਪ੍ਰਭ ਭਾਣਾ ਗੁਰੂ ਨਾਲ ਮਿਲਿਆ ਹੋਇਆ ਜੀ ਪ੍ਰਭੂ ਨੂੰ ਭਾ ਜਾਂਦਾ ਜਦੋਂ ਪ੍ਰਭੂ ਨੂੰ ਭਾ ਗਿਆ ਜਿਹੜਾ ਸੱਚ ਸੋਈ, ਉਹ ਸੱਚੇ ਪਰਮੇਸ਼ਰ ਦਾ ਰੂਪ ਹੋ ਗਿਆ। ਸੋਈ ਮੈਨੇ ਉਹ ਸੱਚੇ ਦਾ ਹੀ ਰੂਪ ਹੋ ਨਿਬੜਿਆ। ਪੌਣ ਪਾਣੀ
ਪੌਣ ਪਾਣੀ ਮੈਗ ਚੱਕਰ ਰੋਗੀ ਰੋਗੀ ਧਰਤ ਸੰਭੋਗੀ
ਮੈਗ ਚੱਕ ਕੇ ਨੇੜੇ ਕਰ ਲਓ, ਚੱਕ ਕੇ ਨਾ ਚੱਕ ਕੇ ਅੰਦਰ ਨੂੰ ਕਰ ਲਓ, ਹੋਰ ਅੰਦਰ ਨੂੰ ਖਿੱਚ ਲਓ, ਅੰਦਰ ਨੂੰ ਸਟੈਂਡ ਤੋਂ ਫੜ ਕੇ ਹੇਠੋਂ ਚੱਕ ਲਓ, ਹੇਠੋਂ 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 ਚੱਕੋ, ਫੱਟੀ ਵਿੱਚ ਨੂੰ ਪਾ ਲਓ। ਹਾਂਜੀ ਠੀਕ ਹੈ, ਗੁੱਡ। ਪੌਣ ਪਾਣੀ ਬੈਸੰਤਰ ਰੋਗੀ, ਤਿੰਨ ਤੱਤ ਇੱਥੇ ਆ ਗਏ ਅਤੇ ਚੌਥਾ ਧਰਤੀ, ਚਾਰ ਤੱਤ ਦਾ ਮੈਂ ਇੱਥੇ ਕਥਨ ਕਰ ਦਿੱਤਾ ਹੈ, ਪੰਜਵਾਂ ਉੱਪਰੋਂ ਲਾਉਣਾ ਹੈ। ਪੌਣ ਵੀ ਤੱਤ ਜਿਹੜਾ ਭਾਈ, ਇਹ ਪੌਣ ਤੱਤ ਕਰਕੇ ਵੀ ਰੋਗੀ ਹੈ, ਪੰਜ ਤੱਤਾਂ ਦਾ ਸਰੀਰ ਹੈ ਨਾ। ਅਤੇ ਪਾਣੀ, ਸੋ ਪਾਣੀ ਤੱਤ ਵੀ ਰੋਗੀ ਹੋ ਚੁੱਕਾ ਹੈ ਹਉਮੈ ਕਰਕੇ। ਅਤੇ ਬੈਸੰਤਰ ਅਗਨੀ ਤੱਤ, ਅਤੇ ਇਹ ਵੀ ਹਉਮੈ ਕਰਕੇ, ਹਉਮੈ ਦਾ ਰੋਗ ਅਗਨੀ ਤੱਤ ਨੂੰ ਵੀ ਲੱਗਿਆ ਹੋਇਆ। ਧਰਤੀ ਇਸੇ ਤਰ੍ਹਾਂ ਆਕਾਸ਼ ਆਦਿ ਜਿੰਨੇ ਇਹ ਪੰਜੇ ਤੱਤ ਨੇ ਨਾ, ਇਹ ਸਾਰੇ ਭਾਈ ਇਹ ਵੀ ਰੋਗੀ ਨੇ, ਹੋਮੈ ਦੇ ਰੋਗ ਕਰਕੇ ਗ੍ਰਸੇ ਹੋਏ ਨੇ। ਹਾਂ, ਅਤੇ ਧਰਤ ਸੁਭੋਗੀ, ਧਰਤੀ 'ਤੇ ਭੋਗ ਭੋਗਣ ਵਾਲੇ ਜਿੰਨੇ ਰਾਜੇ ਆਦਿਕ ਨੇ, ਉਹ ਵੀ ਰੋਗੀ ਨੇ। ਧਰਤੀ 'ਤੇ ਜਿੰਨੇ ਰਾਜੇ ਪੈਦਾ ਹੋਏ ਸੁਭੋਗੀ ਭੋਗਾਂ ਸਹਿਤ, ਉਹ ਵੀ ਰੋਗੀ ਨੇ, ਭੋਗਾਂ ਕਰਕੇ ਰੋਗੀ ਨੇ, ਭੋਗਾਂ ਦੇ ਸਹਿਤ ਰੋਗੀ ਨੇ।
ਮਾਤ ਪਿਤਾ ਮਾਇਆ ਦੇਹ ਸੇ ਰੋਗੀ,
ਹਾਂ, ਜਿਹੜੀ ਮਾਇਆ ਤੋਂ ਦੇਹ ਬਣੀ ਹੋਈ ਹੈ ਮਾਤਾ ਪਿਤਾ ਦੀ, ਭਾਈ ਇਹ ਵੀ ਰੋਗੀ ਹੈ ਹਉਮੈ ਕਰਕੇ।
ਰੋਗੀ ਕਟੰਬ ਸੰਜੋਗੀ,
ਹਾਂ, ਜਿਹੜਾ ਸੰਜੋਗਾਂ ਕਰਕੇ ਪਰਿਵਾਰ ਬਣਿਆ, ਸੋ ਇਹ ਵੀ ਸਾਰਾ ਰੋਗ, ਇਹਨਾਂ ਨੂੰ ਵੀ ਹਉਮੈ ਦਾ ਰੋਗ ਚੁੰਬੜਿਆ ਹੈ, ਇਹ ਵੀ ਰੋਗੀ ਨੇ।
ਰੋਗੀ ਬ੍ਰਹਮਾ ਬਿਸਨ ਸਰੂਦਰਾ ਰੋਗੀ ਸਗਲ ਸੰਸਾਰਾ,
ਸਰੁਦਰਾ ਬਣ, ਸਰੁਦਰਾ ਬਣ ਲਓ ਸਾਰੇ, ਰੋਗੀ ਬ੍ਰਹਮਾ ਬਿਸਨ ਸਰੁਦਰਾ,
ਰੋਗੀ ਬ੍ਰਹਮਾ ਬਿਸਨ ਸਰੁਦਰਾ,
ਰੋਗੀ ਸਗਲ ਸੰਸਾਰਾ,
ਸਗਲ ਸੰਸਾਰਾ।
ਬ੍ਰਹਮਾ ਵੀ ਰੋਗੀ ਹੈ, ਕਾਮ ਕਰਕੇ ਰੋਗੀ ਸੀ, ਆਪਣੀ ਬੇਟੀ 'ਤੇ ਡੁਲਾਇਮਾਨ ਹੋ ਗਿਆ। ਵਿਸ਼ਨੂੰ ਵੀ ਕਾਮ ਕਰਕੇ ਰੋਗੀ ਸੀ, ਜਲੰਧਰ ਦੈਤ ਦੀ ਘਰਵਾਲੀ ਦਾ ਸੱਤ ਧੋਖੇ ਨਾਲ ਭੰਗ ਕੀਤਾ। ਇਵੇਂ ਸਰੁਦਰਾ, ਇਹਨਾਂ ਦੇ ਸਹਿਤ ਸਵਮੈਨ ਸਹਿਤ ਰੁਦਰਾ ਸ਼ਿਵ ਜੀ, ਉਹ ਵੀ ਰੋਗੀ ਹੋਈ ਹੈ, ਮੋਹਣੀ ਅਵਤਾਰ ਧਾਰਨ ਵੇਲੇ ਉਹ ਵੀ ਕਾਮ ਦੇ ਰੋਗ ਨੇ ਮਾਰਿਆ। ਇਸ ਕਰਕੇ ਜੀ ਇਹ ਵੱਡੇ ਵੱਡੇ ਰੋਗੀ ਨੇ, ਰੋਗੀ ਸਗਲ ਸੰਸਾਰ ਆ, ਸਾਰਾ ਸੰਸਾਰ ਹੀ ਇਸ ਰੋਗ ਵਿੱਚ ਗ੍ਰਸਤ ਹੈ। ਸਾਬਾਸ,
ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ,
ਵਿਚਾਰ ਵਨ ਵਿਹਾਰੀ ਲਾ ਕੇ ਹਰੀ ਦਾ ਪਦ ਜੀ ਨੇ ਹਰੀ ਪਦ ਵੀ ਨੂੰ ਜਾਣ ਲਿਆ, ਉਹ ਇਹਨਾਂ ਰੋਗਾਂ ਤੋਂ ਮੁਕਤ ਹੋ ਗਏ ਅਤੇ ਜੀਵਨ ਮੁਕਤੀ ਦਾ ਆਨੰਦ ਮਾਣਦੇ ਨੇ। ਗੁਰ ਕਾ ਸ਼ਬਦ ਵਿਚਾਰਾ, ਇਹ ਕਿੱਦਾਂ ਮੁਕਤ ਹੋਏ, ਗੁਰ ਦੇ ਸ਼ਬਦ ਦੀ ਵਿਚਾਰ ਦੁਆਰਾ ਮੁਕਤ ਹੋ ਗਏ ਇਹਨਾਂ ਰੋਗਾਂ ਤੋਂ, ਹੋਮੈ ਦੇ ਰੋਗ ਤੋਂ, ਦੁਬਧਾ ਰੋਗ ਤੋਂ। ਚਲੋ,
ਰੋਗੀ ਸਾਤ ਸਮੁੰਦਰ ਸੰਧੀਆ,
ਸਨਦੀਆ ਸਨਦੀਆ ਪੜ੍ਹਨ,
ਸਨਦੀਆ ਖੰਡ ਪਤਾਲ ਸੇ ਰੋਗ ਭਰੇ,
ਸਨਦੀਆਂ ਨਦੀਆਂ ਦੇ ਸਹਿਤ, ਸਦਾਰਥ ਸਹਿਤ, ਨਦੀਆਂ ਸਾਰੀਆਂ ਦੇ ਸਹਿਤ ਸੱਤੇ ਸਮੁੰਦਰ ਵੀ ਰੋਗੀ ਨੇ। ਖੰਡ ਪਤਾਲ ਸੇ ਰੋਗ ਭਰੇ, ਨੌ ਖੰਡ ਜਿਹੜੇ ਨੇ ਹੇਠਾਂ ਪਤਾਲ ਜਿਹੜੇ ਨੇ ਸਾਰੇ ਇਹਨਾਂ ਰੋਗਾਂ ਨਾਲ ਭਰੇ ਪਏ ਨੇ ਭਾਈ।
ਹਰ ਕੇ ਲੋਕ ਸੇ ਸੱਚ ਸਹੇਲੇ,
ਕੋਈ ਬਚਿਆ ਵੀ ਇਹਨਾਂ ਰੋਗਾਂ ਤੋਂ ਮਾਰਦਿਕ? ਹਾਂ, ਜਿਹੜੇ ਹਰੀ ਦੇ ਲੋਕ ਨੇ, ਰੱਬ ਦੇ ਪਿਆਰੇ ਨੇ, ਭਗਤੀ ਜਿਹੜੀ ਜਨ ਨੇ, ਉਹ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਸੁਹੇਲੇ ਸੌਖੇ ਹੋ ਗਏ ਇਹਨਾਂ ਰੋਗਾਂ ਤੋਂ, ਸੁਖੀ ਹੋ ਗਏ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ।
ਸਰਬੀ ਥਾਈ ਨਜ਼ਰ ਕਰੇ,
ਹਾਂ, ਫਿਰ ਜਿਨ੍ਹਾਂ ਜਿਹੜੇ ਇਹ ਰੋਗਾਂ ਤੋਂ ਨਿਵਿਰਤ ਹੋ ਗਏ, ਰੱਬ ਦੇ ਪਿਆਰੇ ਸਾਰੀਆਂ ਥਾਵਾਂ 'ਤੇ ਬ੍ਰਹਮ ਰੂਪ ਜਾਣ ਕੇ ਨਜ਼ਰ ਕਰਦੇ ਨੇ, ਉਹਨਾਂ ਦੀ ਨਜ਼ਰ ਵਿੱਚ ਸਾਰੇ ਥਾਈਂ ਬ੍ਰਹਮ ਦੀਂਹਦਾ।
ਰੋਗੀ ਖੱਟ ਦਰਸ਼ਨ ਭੇਖ ਧਾਰੀ, ਨਾਨਾ ਹੱਠੀ ਅਨੇਕਾਂ,
ਨਾਨਾ ਨਹੀਂ ਕਹਿਣਾ, ਫਿਰ ਨਾਨੇ ਦਾ ਹੱਥੋ ਜੀ ਨਾ, ਨਾਨਾ ਪੜ੍ਹਨਾ, ਨਾਨਾ ਮੈਨੂੰ ਅਨੇਕ। ਰੋਗੀ ਖੱਟ ਦਰਸ਼ਨ ਭੇਖ ਧਾਰੀ, ਖੱਟ ਦਰਸ਼ਨ ਸੇ ਦਰਸ਼ਨੀ ਸੇ ਸ਼ਾਸਤਰਾਂ ਦੇ ਪੜ੍ਹਨ ਵਾਲੇ, ਉਹ ਵੀ ਭਾਈ ਰੋਗੀ ਨੇ। ਜਾਂ ਸੇ ਭੇਖਾਂ ਵਾਲੇ, ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਇਹ ਜਿਹੜੇ ਸੇ ਭੇਖ ਨੇ, ਛੇਵਾਂ ਜਾਮਾ ਬਿਪਰਕਾ, ਇਹ ਸਾਰੇ ਜਿਹੜੇ ਸੇ ਭੇਖ ਨੇ, ਇਹ ਭੇਖਾਂ ਵਾਲੇ ਭੇਖਧਾਰੀ ਜਿੰਨੇ ਨੇ, ਨਾਨਾ ਮੰਨੇ ਬਹੁਤੇ ਭੇਖਧਾਰੀ ਜਿੰਨੇ ਨੇ, ਅਤੇ ਉਹ ਵੀ ਰੋਗੀ ਨੇ ਹਉਮੈ ਦੇ ਰੋਗ ਕਰਕੇ। ਹੱਠੀ ਅਨੇਕਾਂ, ਬਹੁਤੇ ਹੱਠ ਧਾਰਨ ਵਾਲੇ, ਅਨੇਕਾਂ ਹੀ ਹੱਠ ਧਾਰਦੇ ਨੇ, ਮੈਂ 12 ਸਾਲ ਖੜ੍ਹੀ ਰਹਿਣਾ ਜੀ, ਮੈਂ ਹੁਣ ਧੋਣੀਆਂ ਤਪਣੀਆਂ ਨੇ, ਮੈਂ ਜਲ ਧਾਰਾ ਕਰਨਾ। ਇੱਦਾਂ ਦੇ ਹੱਠ ਕਰਨ ਵਾਲੇ ਵੀ ਮਾਰੇ ਕਹਿੰਦੇ, ਉਹਨਾਂ ਨੂੰ ਵੀ ਹੋਮਾਂ ਦਾ ਰੋਗ ਚੁੰਮ ਲਿਆ।
ਹਾਂਜੀ, ਵੇਦ ਕਤੇਬ ਕਰੇ ਕਹਿ ਬਪਰੇ ਨਹਿ ਬੂਝੇ ਇੱਕ ਏਕਾ।
ਸੰਵੇਦ ਕਤੇਬ ਕਰੇ ਕਹਿ ਬਪਰੇ, ਬਪਰੇ ਵਿਚਾਰੇ ਵੇਦਾਂ ਕਤੇਬਾਂ ਨੂੰ ਪੜ੍ਹ ਕੇ ਕੀ ਕਰਨਗੇ, ਕਿਉਂਕਿ ਇੱਕ ਇੱਕ ਜਿਹੜਾ ਪਰਮੇਸ਼ੁਰ ਹੈ ਉਸ ਇੱਕ ਨੂੰ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ। ਅੱਗੇ ਕਰ ਲਓ।
ਮਿੱਠ ਰਸ ਖਾਏ ਸੋ ਰੋਗ ਭਰੀਜੇ, ਕੰਦ ਮੂਲ ਸੁੱਖ ਨਾਹੀਂ।
ਕੰਧ ਨਹੀਂ ਪੜ੍ਹਨ, ਕੰਧ ਪੜ੍ਹਨ ਦੱਦੇ ਨਾਲ ਨਾ। ਕੰਧ ਤਾਂ ਫਿਰ ਕੰਧ ਦਾ ਅਰਥ ਹੋਜੂ ਬਾਲ, ਕੰਧ ਕੰਧ ਮੂਲ
ਮੂਲ ਸੁੱਖ ਨਾਹੀਂ।
ਭਾਈ ਪੜ੍ਹ ਲਓ ਸਾਰੇ। ਮਿੱਠ ਰਸ ਖਾਏ ਸੋ ਰੋਗ ਭਰੀਜੇ, ਜਿਹੜੇ ਗ੍ਰਸਤੀ ਹੋ ਕੇ ਖੱਟੇ ਮਿੱਠੇ ਅਨੇਕਾਂ ਪ੍ਰਕਾਰ ਦੇ ਰਸਾਂ ਨੂੰ ਖਾਂਦੇ ਨੇ, ਇਹਨਾਂ ਤੋਂ ਵੀ ਰੋਗ ਉਪਜਣ, ਜਿਹੜੇ ਨਾਮ ਨਹੀਂ ਜਪਦੇ, ਉਸ ਖਾਣਾ ਰੋਗਮਈ ਹੋ ਜਾਂਦਾ ਹੈ। ਕਿਉਂਕਿ ਸੰਸਕ੍ਰਿਤੀ ਮਾਲਕ ਕਹਿੰਦਾ ਭੋਗੰਗ ਤਾਂ ਰੋਗੰਗ, ਭੋਗਾਂ ਤੋਂ ਹੀ ਰੋਗ ਪੈਦਾ ਹੁੰਦੇ ਨੇ ਪਦਾਰਥਾਂ ਦੇ ਖਾਣ ਖਾਉਣ ਤੋਂ। ਜੇ ਸਿਮਰਨ ਨਾ ਕਰੀਏ, ਬੰਦਗੀ ਕਰਕੇ ਨਾ ਛਕੀਏ। ਸੋ ਇਉਂ ਜਿਹੜੇ ਗ੍ਰਸਤੀ ਨੇ ਮਿੱਠੇ ਰਸ ਭੋਜਨ ਖਾਂਦੇ ਨੇ, ਖੱਟੇ ਰਸ ਖਾਂਦੇ ਨੇ, ਸੱਤੀ ਪ੍ਰਕਾਰ ਦੇ ਨਾਮ ਜਪਦੇ ਕੋਈ ਨਹੀਂ, ਸੋ ਉਹ ਵੀ ਹਉਮੈ ਦੇ ਰੋਗ ਨਾਲ ਭਰੇ ਹੋਏ ਨੇ। ਕੰਧ ਮੂਲ ਸੁੱਕਣਾ ਹੀ, ਫਿਰ ਜਿਹੜੇ ਗ੍ਰਸਤ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਨੇ, ਕੰਧ ਮੂਲ ਆਦਿ ਖਾਂਦੇ ਨੇ, ਉਹਨਾਂ ਵੀ ਭਾਈ ਆਤਮਿਕ ਸੁੱਖ ਨਹੀਂ ਪ੍ਰਾਪਤ ਹੋਇਆ, ਰੋਗੀ ਉਹ ਵੀ ਨੇ। ਹਾਂਜੀ, ਕੰਧ ਹੁੰਦਾ ਇੱਕ ਮੂਲ ਹੁੰਦਾ,
ਨਾ
ਜਿਵੇਂ ਨਾ ਅੱਜ ਮੂਲੀ ਹੋ ਗਈ, ਗਾਜਰ ਹੋ ਗਈ, ਜਿਵੇਂ ਕੰਧ ਹੋ ਗਿਆ, ਸਲਗਮ ਵਗੈਰਾ ਹੋ ਗਏ, ਇਹ ਜਿਹੜੇ ਧਰਤੀ ਦੇ ਹੇਠੋਂ ਪੈਦਾ ਹੁੰਦੇ ਨੇ ਉੱਗ ਕੇ, ਉਹਨਾਂ ਨੂੰ ਕੰਧ ਮੂਲ ਕਹਿੰਦੇ ਨੇ। ਜੇ ਇਕੱਠਾ ਪਾਠ ਪਰ ਇੱਥੇ ਅੱਡ ਅੱਡ ਪਾਠ ਵਾਂਟ ਸਾਲ ਵਾਲੀ, ਅਤੇ ਕੰਧ ਵੱਖਰਾ ਆਉਣਾ, ਮੂਲ ਵੱਖਰਾ। ਹਾਂ, ਉਹਦੇ ਮਤਲਬ ਕੰਧ ਜਿਹੜੇ ਦਰੱਖਤਾਂ ਨੂੰ ਫਲ ਲੱਗਦੇ ਨੇ ਉਹ ਕੰਧ ਹੋ ਗਏ, ਮੂਲ ਜਿਹੜੇ ਤਾਂ ਧਰਤੀ 'ਚ ਸਲਗਮ ਮੂਲੀ ਆਦਿ ਸ਼ਕਰਕੰਦੀ ਆਦਿ ਹੁੰਦੇ ਨੇ। ਸੋ ਜੰਗਲਾਂ 'ਚ ਰਹਿਣ ਵਾਲੇ ਜਿਹੜੇ ਨੇ, ਸੋ ਇਹ ਕੰਧ ਮੂਲ ਖਾਣ ਵਾਲਿਆਂ ਨੂੰ ਵੀ ਸੁੱਖ ਨਹੀਂ ਜੇ ਨਾਮ ਨਹੀਂ ਜਪਦੇ, ਹੋਮਾਂ ਦਾ ਰੋਗ ਉਹਨਾਂ ਨੂੰ ਵੀ ਹੈ ਕਿ ਅਸੀਂ ਗ੍ਰਸਤ ਛੱਡਿਆ ਜੀ, ਇੱਦਾਂ ਦੀ ਹੋਮਾਂ ਉਹਨਾਂ ਨੂੰ ਅਨੇਕ ਪ੍ਰਕਾਰ ਦੀ ਚੁੰਬੜੀ ਹੋਈ ਹੈ। ਹਾਂਜੀ,
ਨਾਮ ਵਿਸਾਰ ਚਲੇ ਅਨ ਮਾਰਗ ਅੰਤ ਕਾਲ ਪਛਤਾਹੀ।
ਨਾਮ ਨੂੰ ਵਿਸਾਰ ਕੇ ਭੁਲਾ ਕੇ ਹੋਰ ਰਾਹ ਤੁਰੇ ਨੇ, ਦੇਵੀ ਦੇਵਤਿਆਂ ਵਾਲੇ ਰਾਹ ਤੁਰੇ ਨੇ। ਮਹਾਰਾਜ ਕਹਿੰਦੇ ਇਹ ਰਸਤੇ ਵਿੱਚ ਚੱਲਣ ਕਰਕੇ ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ, ਉਹਨਾਂ ਨੇ ਸਹਾਇਤਾ ਨਹੀਂ ਕਰਨੀ ਅੰਤ ਵੇਲੇ ਦੇਵੀ ਦੇਵਤਿਆਂ ਨੇ। ਸਭ
ਤੀਰਥ ਭਰਮੈ ਰੋਗ ਨਾ ਛੂਟਸ।
ਹੁਣ ਤੀਰਥ ਵਾਲਿਆਂ ਨੂੰ ਲੈ ਰਹੇ ਨੇ, ਜਿਹੜੇ ਤੀਰਥਾਂ ਦੇ ਤੁਰੇ ਫਿਰਦੇ ਨੇ, ਨਾਮ ਜਪਦੇ ਕੋਈ ਨਹੀਂ, ਉਹਨਾਂ ਨੂੰ ਵੀ ਹੋਮਾ ਦਾ ਰੋਗ ਟੁੱਟਿਆ ਨਹੀਂ। ਸਭ ਪੜ੍ਹਿਆ
ਪੜ੍ਹਿਆ ਬਾਦ ਵਿਵਾਦ ਪਿਆ,
ਜਿਹੜਾ ਬਹੁਤੇ ਪੜ੍ਹ ਗਿਆ ਜੀ। ਅੱਛਾ, ਅਸੀਂ ਤਾਂ ਹੁਣ ਜ਼ਿਆਦਾ ਪ੍ਰੋਫੈਸਰ ਬਣ ਗਏ ਹਾਂ, ਪੜ੍ਹ ਗਏ ਬਹੁਤੇ, ਉਹ ਵੀ ਐਵੇਂ ਖਾਮ ਖਾ ਝਗੜਿਆਂ ਵਿੱਚ ਉਹਨਾਂ ਨੇ, ਬਾਦ ਮੈਨੇ ਵਿਅਰਥ, ਵਿਵਾਦ ਮੈਨੇ ਝਗੜਿਆਂ ਵਿੱਚ ਜਾਣਾ ਲੰਘ ਗਿਆ ਉਹਨਾਂ ਦਾ। ਹਾਂਜੀ,
ਦੁਬਿਧਾ ਰੋਗ ਸੋ ਅਧਿਕ ਵਡੇਰਾ।
ਇਹ ਦੁਬਿਧਾ ਦਾ ਰੋਗ ਜਿਹੜਾ ਨਾ ਸਭ ਤੋਂ ਵੱਡਾ ਰੋਗ ਹੈ। ਦੁਬਿਧਾ ਕੀ ਹੈ, ਕਦੇ ਮਾਇਆ ਵਾਲੇ ਪਾਸੇ ਹੋ ਜਾਣਾ, ਕਦੇ ਥੋੜ੍ਹਾ ਚਿਰ ਫਿਰ ਰੱਬ ਵਾਲੇ ਪਾਸੇ ਨੂੰ ਤੁਰ ਪੈਣਾ, ਫਿਰ ਮਾਇਆ ਵਾਲੇ ਪਾਸੇ ਆ ਜਾਣਾ। ਸੋ ਦੁਚਿੱਤੀ ਜਿਹੜੀ ਹੈ, ਇੱਦਾਂ ਦੀ ਜਿਹੜੀ ਇਹ ਦੁਬਿਧਾ ਹੈ, ਇਹ ਸਭ ਤੋਂ ਵੱਡਾ ਰੋਗ ਹੈ। ਸਿੰਗਲ ਮਾਈਂਡਡ ਨਹੀਂ ਹੋਇਆ ਕਦੇ, ਦੋਵੇਂ ਪਾਸੇ ਤੁਰੇ ਰਹਿਣਾ। ਸੋ ਇਹ ਦੁਬਿਧਾ ਹੈ, ਇਹ ਰੋਗ ਵੱਡਾ ਸਭ ਤੋਂ। ਫਿਰ ਐਸਾ ਰੋਗ ਵਾਲਾ ਮਾਇਆ ਕਾ ਮੁਹਤਾਜ ਪਹਿਆ, ਹਾਂ ਮਾਇਆ ਦਾ ਮੁਹਤਾਜ ਹੋ ਗਿਆ, ਮਾਇਆ ਦੇ ਅਧੀਨ ਹੋ ਗਿਆ।
ਗੁਰਮੁਖ ਸੱਚਾ ਸ਼ਬਦ ਸਲਾਹੈ ਮਨ ਸੱਚਾ ਤਿਸ ਰੋਗ ਗਿਆ।
ਜਿਵੇਂ ਕਿਸੇ ਦਾ ਰੋਗ ਗਿਆ ਵੀ ਹੈ, ਇੰਨੇ ਰੋਗੀ ਨੇ ਸਾਰੇ ਸੰਸਾਰ 'ਚ, ਇਹਨਾਂ ਰੋਗਾਂ ਤੋਂ ਕੋਈ ਅਰੋਗ ਵੀ ਹੈ। ਹਾਂ ਮਹਾਰਾਜ ਜੀ ਕਹਿੰਦੇ ਹੈ ਕੌਣ, ਗੁਰਮੁਖ ਸੱਚ, ਜਿਹਨਾਂ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਸੱਚੇ ਸ਼ਬਦ ਦੀ, ਸੱਚੇ ਬ੍ਰਹਮ ਦੀ ਸਿਫਤ ਕੀਤੀ ਹੈ ਨਾ, ਸੱਚੇ ਨਾਮ ਨੂੰ ਸਲਾਹੁਣਾ ਕੀਤਾ ਹੈ, ਫਿਰ ਉਹ ਮਨ ਸੱਚ ਆ, ਮਨ ਵਿੱਚ ਉਹਨਾਂ ਨੇ ਸੱਚੇ ਵਾਹਿਗੁਰੂ ਨੂੰ ਪਾ ਲਿਆ, ਉਹਨਾਂ ਦਾ ਰੋਗ ਗਿਆ, ਤਿਸ ਰੋਗ ਗਿਆ। ਜਿਹੜੇ ਸਦਾ ਹੀ ਗੁਰਮੁਖ ਬਣ ਕੇ ਸੱਚੇ ਸ਼ਬਦ ਨੂੰ ਸਲਾਹੁੰਦੇ ਨੇ, ਉਹਨਾਂ ਦੇ ਮਨ ਵਿੱਚੋਂ ਸੱਚਾ ਵਾਹਿਗੁਰੂ ਆ ਵੱਸਦਾ, ਉਹਨਾਂ ਦਾ ਦੁਬਿਧਾ ਰੋਗ ਦੂਰ ਹੋ ਗਿਆ। ਚਲੋ,
ਨਾਨਕ ਹਰਜਨ ਅੰਦਰ ਨਿਰਮਲ।
ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਹਰਜਨ ਬਣ ਗਏ ਨਾ, ਉਹ ਸਦਾ ਹੀ ਨਿਰਮਲ ਰਹਿੰਦੇ ਨੇ ਇਹਨਾਂ ਰੋਗਾਂ ਤੋਂ, ਪਵਿੱਤਰ ਰਹਿੰਦੇ ਨੇ, ਇਹਨਾਂ ਰੋਗਾਂ ਵਿੱਚ ਗ੍ਰਸਤ ਨਹੀਂ ਹੁੰਦੇ ਇਹ ਹਰਜਨ। ਫਿਰ ਜਿਹੜੇ ਨੇ ਸਦਾ ਹੀ ਨਿਰਮਲ ਰਹਿੰਦੇ ਨੇ, ਕੀ ਕਾਰਨ ਹੈ?
ਜਿਨ ਕੋ ਕਰਮ ਨਿਸ਼ਾਨ ਪਿਆ,
ਕਿ ਉਹਨਾਂ ਨੂੰ ਕਰਮ ਨਾਮ ਇੱਥੇ ਬਖਸ਼ਿਸ਼ਦਾ। ਨਿਸ਼ਾਨ ਦਾ ਅਰਥ ਹੈ ਇੱਥੇ ਨਿਸ਼ਾਨ ਦਾ ਚਿੰਨ, ਬਖਸ਼ਿਸ਼ ਦਾ ਚਿੰਨ ਹੋ ਗਿਆ ਨਾ, ਧੁਰੋਂ ਹੀ ਉਹਨਾਂ ਦੇ ਬਖਸ਼ ਸਾਹਿਬ ਚਿੰਨ੍ਹ ਲਵਾ ਕੇ ਆਏ ਨੇ, ਨਿਸ਼ਾਨ ਲਵਾ ਕੇ ਆਏ ਨੇ। ਹਾਂਜੀ।
ਭੈਰੋ ਮਹੱਲਾ ਤੀਜਾ ਕਰ ਦੂਜਾ, ਇੱਕ ਓਅੰਕਾਰ।
ਇਹ ਠੀਕ ਕਰੋ, ਇੱਕ
ਇੱਕ
ਓਅੰਕਾਰ,
ਓਅੰਕਾਰ
ਬੋਲਿਓ ਸਾਰੇ,
ਇੱਕ ਓਅੰਕਾਰ।
ਚਲੋ,
ਸਤਿਗੁਰ ਪ੍ਰਸਾਦ।
ਠੀਕ ਠੀਕ।
ਤਿੰਨ ਕਰਤਾ ਇੱਕ ਚਲਤ ਉਪਾਇਆ,
ਕਰਤੇ ਪਰਮੇਸ਼ਰ ਨੇ ਇੱਕ ਚਲਤ ਕੌਤਕ ਐਸਾ ਪੈਦਾ ਕੀਤਾ ਹੈ। ਹਾਂਜੀ।
ਅਨਹਦ ਬਾਣੀ ਸ਼ਬਦ ਸੁਣਾਇਆ,
ਜਿਹੜੀ ਇੱਕ ਰਸ ਬਾਣੀ ਹੈ ਪਰਮੇਸ਼ਰ ਦੀ, ਸੋ ਇਹ ਉਪਦੇਸ਼ ਅਨਹਦ ਮੈਨੇ ਇੱਕ ਰਸ ਜਿਹੜੀ ਸੀ ਬਾਣੀ ਉਪਦੇਸ਼ ਰੂਪ ਜਿਹੜੀ ਸੀ ਇਹ ਸੁਣਾਉਣਾ ਕੀਤਾ ਸਾਰਿਆਂ ਨੂੰ ਜਦੋਂ। ਹਾਂਜੀ।
ਮਨਮੁਖ ਪੂਲੇ ਗੁਰਮੁਖ ਬੁਝਾਇਆ,
ਚਲਤ ਕਿਹੜਾ ਦਿਖਾਇਆ ਸੀ, ਆਹ ਚਲਤ ਹੈ, ਇਹ ਕੌਤਕ ਹੈ, ਜਿਹਦਾ ਕੌਤਕ ਹੈ ਮਨਮੁਖਾਂ ਨੂੰ ਭੁਲਾ ਦਿੱਤਾ, ਗੁਰਮੁਖਾਂ ਨੂੰ ਜਿਹੜਾ ਸੀ ਸਮਝਾ ਦਿੱਤਾ ਆਪਣਾ, ਇਹ ਇੱਕ ਐਸਾ ਉਹਦਾ ਕੌਤਕ ਹੈ ਪਰਮੇਸ਼ਰ ਦਾ, ਕਿਸੇ ਨੂੰ ਸਮਝਾ ਦਿੰਦਾ, ਕਿਸੇ ਨੂੰ ਕਿਰਾਏ ਪਾ ਦਿੰਦਾ, ਮਨਮਤੀਆਂ ਵਿਚਾਰੇ ਕਿਰਾਏ ਪਾ ਦਿੱਤੇ, ਗੁਰੂ ਅਨੁਸਾਰੀਏ ਜਿਹੜੇ ਸੀ ਉਹਨਾਂ ਨੂੰ ਬੁਝਾ ਦਿੱਤਾ, ਪ੍ਰਗਟ ਹੋ ਜਾਂਦਾ ਆਪਣੇ ਆਪ। ਆਪਾਂ ਜਿਵੇਂ ਰਹਿ ਰਸ ਪੜ੍ਹਦੇ ਹਾਂ, ਗੁਰਮੁਖ ਲਾਧਾ ਮਨ ਗਵਾਇਆ ਉੱਪਰ।
ਕਾਰਨ ਕਰਤਾ ਕਰਦਾ ਆਇਆ,
ਇਹ ਕਾਰਨ ਜਿਹੜਾ ਸੀ ਨਾ ਪਰਮੇਸ਼ੁਰ ਕਰਤਾ ਆਪ ਕਰਦਾ ਆਇਆ ਤੁਰ ਤੋਂ ਹੀ। ਕਾਰਨ ਕਿਹੜਾ? ਨਿਮਿੱਤ ਕਾਰਨ, ਕਿਸੇ ਨਿਮਿੱਤ ਨੂੰ ਲੈ ਕੇ ਆਉਣਾ, ਕਿਸੇ ਰੀਜਨ ਨੂੰ ਲੈ ਕੇ ਆਉਣਾ। ਸੋ ਇਹ ਪਰਮੇਸ਼ੁਰ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਨਿਮਿੱਤ ਕਾਰਨ ਨਿਮਿੱਤ ਅਵਤਾਰ ਧਾਰ ਕੇ ਆਉਂਦਾ, ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ, ਅੰਸ਼ ਅਵਤਾਰ, ਅਵੇਸ਼ਾ ਅਵਤਾਰ, ਨਿਤ ਅਵਤਾਰ, ਨਿਮਿੱਤ ਅਵਤਾਰ ਅਤੇ ਕਲਾ ਅਵਤਾਰ ਜਾਂ ਪੂਰਨ ਅਵਤਾਰ, ਜਿਵੇਂ ਗੁਰੂ ਨਾਨਕ ਸਾਹਿਬ ਜੀ ਪੂਰਨ ਅਵਤਾਰ ਸੀ। ਕੁਝ ਪਰਮੇਸ਼ੁਰ ਨੇ ਅਜਿਹੇ ਅਵਤਾਰ ਧਾਰੇ ਨੇ, ਨਿਮਿੱਤ ਅਵਤਾਰ ਧਾਰਿਆ। ਉਹ ਕਿਹੜਾ ਧਾਰਿਆ ਸੀ? ਜਦੋਂ ਨਰਸਿੰਘ ਰੂਪ ਹੋ ਕੇ ਆਏ, ਪ੍ਰਹਲਾਦ ਦੀ ਰੱਖਿਆ ਕੀਤੀ, ਉਹ ਨਿਮਿੱਤ ਅਵਤਾਰ ਸੀ, ਕਿਸੇ ਰੀਜਨ ਕਰਕੇ ਆਉਣਾ, ਉਹ ਪੂਰਾ ਕਰਕੇ ਮੁੜ ਕੇ ਫਿਰ ਉਸੇ ਦਿਨ ਅਲੋਪ ਹੋ ਜਾਣਾ, ਸੋ ਉਹ ਨਿਮਿੱਤ ਅਵਤਾਰ ਹੁੰਦਾ। ਉਹਦੀ ਇੱਥੇ ਹੁਣ ਗੱਲ ਕਰ ਰਹੇ ਨੇ, ਭਗਤ ਪ੍ਰਹਲਾਦ ਦੇ ਸੰਬੰਧ ਵਿੱਚ ਆ ਰਿਹਾ ਸ਼ਬਦ ਅੱਗੇ। ਹਾਂਜੀ। ਇਹ ਉਹ ਨਿਮਿੱਤ ਕਾਰਨ ਕਰਕੇ ਪਰਮੇਸ਼ੁਰ ਆਪ ਨਰਸਿੰਘ ਰੂਪ ਹੋ ਕੇ ਆਏ ਜੀ।
ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ,
ਹਾਂ, ਗੁਰਾਂ ਦਾ ਸ਼ਬਦ ਹੁਣ ਮੇਰੇ ਹਿਰਦੇ ਵਿਖੇ ਧਿਆਨ ਰੂਪ ਹੋਇਆ ਹੋਇਆ, ਗੁਰਾਂ ਦੇ ਸ਼ਬਦ ਵਿੱਚ ਮੈਂ ਧਿਆਨ ਲਾਉਂਦਾ ਹਾਂ।
ਹੋ ਕਬੂ ਨਾ ਛੋਡੋ ਹਰ ਕਾ ਨਾਮ,
ਕਿਉਂਕਿ ਭਗਤ ਪ੍ਰਹਲਾਦ ਨੂੰ ਕਿਹਾ ਸੀ ਨਾ ਤੂੰ ਪਰਮੇਸ਼ੁਰ ਦਾ ਨਾਮ ਜਪਣਾ ਛੱਡ ਭਾਈ, ਹਰਨਾਕਸ਼ ਦਾ ਨਾਮ ਜਾ। ਉਸ ਉੱਤਰ 'ਚ ਕਹਿ ਰਹੇ ਨੇ ਵੀ ਭਗਤ ਪ੍ਰਹਲਾਦ ਨੇ ਕਿਹਾ ਸੀ ਹਾਂ ਕਬੋ ਨਾ ਛੋਡਾ, ਕੀ ਨਹੀਂ ਛੱਡਣਾ ਮੈਂ ਕਦੇ ਵੀ, ਕੀ ਨਹੀਂ ਤਿਆਗਣਾ ਹਰ ਕਾ ਨਾਮ, ਜਿਹੜਾ ਪਰਮੇਸ਼ੁਰ ਦਾ ਨਾਮ ਹੈ ਇਹਦਾ ਮੈਂ ਤਿਆਗ ਕਦੇ ਵੀ ਨਹੀਂ ਕਰ ਸਕਦਾ।
ਰਹਾਓ ਪਿਤਾ ਪ੍ਰਹਲਾਦ ਪੜ੍ਹਨ ਪਠਾਇਆ,
ਪਿਤਾ ਪ੍ਰਹਲਾਦ, ਪਿਤਾ ਨੇ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਲਾਦ ਨੂੰ ਪੜ੍ਹਨ ਵਾਸਤੇ ਭੇਜਿਆ। ਕਿਹਨਾਂ ਕੋਲ ਭੇਜਿਆ ਸੀ? ਉਹ ਟੀਚਰ ਕੌਣ ਸੀ? ਹਾਂ ਸੰਡਾ, ਡੱਡੇ ਨਾਲ ਕਹਿਣਾ ਨਾ, ਸੰਡਾ ਨਹੀਂ ਕਹਿਣਾ ਫਿਰ ਝੋਟੇ ਕੱਟੇ ਦਾ ਅਰਥ ਹੋ ਜੂ, ਸੰਡਾ ਮਰਕਾ। ਠੀਕ ਹੈ, ਤੁਸੀਂ ਇੱਕ ਨੂੰ ਸੰਡਾ ਸੀ, ਦੂਜੇ ਨੂੰ ਸੀ ਮਰਕਾ, ਦੋ ਅਧਿਆਪਕ ਸੀ ਪ੍ਰਹਲਾਦ ਦੇ ਪੜ੍ਹਾਉਣ ਵਾਸਤੇ ਰੱਖੇ, ਦੋ ਟੀਚਰ ਥੇ, ਉਹਨਾਂ ਕੋਲ ਪਠਾਇਆ ਮੈਨੇ, ਪਿਤਾ ਹਰਨਾਕਸ਼ ਨੇ ਭਗਤ ਪ੍ਰਹਲਾਦ ਨੂੰ ਉਹਨਾਂ ਕੋਲ ਭੇਜਿਆ, ਪਠਾਇਆ ਮੈਨੇ ਭੇਜਿਆ।
ਲੈ ਪਾਟੀ,
ਹਾਂਜੀ, ਜਮਕੀ ਲਾ ਕੇ ਬਸਰਾਮ ਪ੍ਰਹਲਾਦ 'ਤੇ, ਜਮਕ ਪਿਤਾ 'ਤੇ, ਪਿਤਾ ਪ੍ਰਹਲਾਦ ਪੜ੍ਹਨ ਬਿਠਾਇਆ। ਚਲੋ, ਵੀ ਕਿੱਥੇ ਆਇਆ ਉਹ? ਲੈ ਪਾਟੀ,
ਲੈ ਪਾਟੀ ਪਾਦੇ ਕਹਿ ਆਇਆ,
ਉਹਨੂੰ ਫੱਟੀ ਲੈ ਕੇ ਪੜ੍ਹਦੇ ਸੀ ਨਾ ਬੱਚੇ, ਫੱਟੀ 'ਤੇ ਲਿਖਦੇ ਸੀ, ਉਹ ਫੱਟੀ ਲੈ ਕਰਕੇ ਤੁਸਾਂ ਟੀਚਰਾਂ ਕੋਲ ਆਏ ਸੰਡੇ 'ਤੇ ਮਰਕੇ ਕੋਲ, ਭਗਤ ਪ੍ਰਹਲਾਦ ਜੀ ਪੜ੍ਹਨ ਵਾਸਤੇ। ਹਾਂਜੀ।
ਨਾਮ ਬਿਨਾ ਨਹਿ ਪੜ੍ਹੋ ਆਚਾਰ,
ਜਦੋਂ ਪੜ੍ਹਾਉਣ ਲੱਗੇ ਉਹ ਸੰਸਾਰੀ ਵਿੱਦਿਆ ਪੜ੍ਹਾਉਂਦੇ ਸੀ, ਘਰ ਵਿਹਾਰ ਵਾਲੀ ਆਚਾਰ ਮੈਨੇ ਸੰਸਾਰਕ ਵਿਹਾਰ ਵਾਲੀ ਵਿੱਦਿਆ ਪੜ੍ਹਾਉਣ ਲੱਗੇ, ਉਹ ਕਹਿੰਦਾ ਮੈਂ ਨਹੀਂ ਪੜ੍ਹਨੀ, ਨਾਮ ਬਿਨਾ ਨਹਿ ਪੜ੍ਹੋ ਆਚਾਰ,
ਨਹਿ ਪੜ੍ਹੋ ਆਚਾਰ।
ਆ ਜਿਹੜੀ ਸੰਸਾਰਕ ਕਿਤਾਬਾਂ ਵਿਹਾਰ ਵਾਲੀ ਵਿੱਦਿਆ, ਪ੍ਰਹਲਾਦ ਜੀ ਕਹਿੰਦੇ ਮੈਂ ਨਹੀਂ ਪੜ੍ਹਨੀ, ਪੜ੍ਹਨੀ ਕੀ ਆ ਫਿਰ?
ਮੇਰੀ ਪਟਿਆ ਲਿਖ ਦੇਹੋ ਗੋਬਿੰਦ ਮੁਰਾਰ,
ਮੇਰੀ ਫੱਟੀ 'ਤੇ ਆਹ ਲਿਖੋ ਗੋਬਿੰਦ ਅਤੇ ਮੁਰਾਰੀ ਦਾ ਨਾਂ, ਜਿਹੜਾ ਪਰਮੇਸ਼ੁਰ ਮੁੜ ਰੂਪ ਆਇਆ ਨਾ, ਮੁਰਦੈਤ ਨੂੰ ਮਾਰਨੇ ਵਾਲਾ ਮੁਰਾਰੀ ਨਾਮ ਪੈ ਗਿਆ, ਉਸ ਮੁਰਾਰੀ ਦਾ ਅਤੇ ਗੋਬਿੰਦ ਦਾ ਨਾਮ ਜੀ ਫੱਟੀ 'ਤੇ ਮੇਰੀ 'ਤੇ ਲਿਖੋ। ਹਾਂਜੀ।
ਪੁੱਤਰ ਪ੍ਰਹਲਾਦ
ਸਿਉ ਕਿਹਾ ਮਾਏ
ਸਿਉਂ ਤੇ ਵਿਸ਼ਰਾਮ ਕਰਾਂਗੇ ਪੁੱਤਰ ਪ੍ਰਹਿਲਾਦ ਸਿਉਂ
ਪ੍ਰਹਿਲਾਦ ਸਿਉਂ
ਸਿਉਂ ਮਨ ਨਾਲ ਪੁੱਤਰ ਪ੍ਰਹਿਲਾਦ ਦੇ ਨਾਲ ਕਹਿਆ ਮਾਏ ਮਾਏ ਨਹੀਂ ਮਾਂ ਨੇ ਕੀ ਆਖਿਆ ਕੀ ਬਚਨ ਕਹੇ ਆਪਣੇ ਪੁੱਤਰ ਨੂੰ ਸਮਝਾਉਂਦੀ ਆ ਮਾਂ ਪ੍ਰਹਿਲਾਦ ਦੀ
ਪਰ ਬਿਰਤ ਨਾ ਪੜੋ ਰਹੀ ਸਮਝਾਏ
ਪੜ੍ਹੋ ਪੜ੍ਹਨਾ ਪੜ੍ਹੋ
ਪੜ੍ਹੋ
ਪੜ੍ਹਨ ਦਾ ਵਾਚਕ ਹੈ ਪੈਣ ਦਾ ਇੱਥੇ ਅਰਥ ਨਹੀਂ ਪਰ ਬਿਰਤ ਨਾ ਪੜ੍ਹੋ
ਪਰ ਬਿਰਤ ਨਾ ਪੜ੍ਹੋ
ਰਹੀ ਸਮਝਾਏ
ਰਹੀ ਸਮਝਾਏ
ਪ੍ਰਹਿਲਾਦ ਦੀ ਮਾਂ ਕਹਿੰਦੀ ਪੁੱਤਰ ਇਹ ਪ੍ਰਵਿਰਤੀ ਵਾਲੀ ਵਿੱਦਿਆ ਨਾ ਪੜ੍ਹ ਪ੍ਰਵਿਰਤੀ ਤੋਂ ਭਾਵ ਕੀ ਸੀ ਪਰਾਈ ਵਿਰਤ ਭਾਵ ਪਿਤਾ ਦੀ ਵਿਰਤ ਕੀ ਸੀ ਵੀ ਹਰਨਾਕਸ ਅਨਾਕਸ ਕਹੋ ਇਹ ਪੜ੍ਹਾਉਂਦੇ ਸੀ ਪਰਾਈ ਵਿਰਤ ਕੀ ਸੀ ਪਰਮੇਸ਼ਰ ਦਾ ਨਾਮ ਜਿਹੜੀ ਸੀ ਸੋ ਇਹ ਜਿਹੜਾ ਸੀ ਬਹੁਤ ਸਮਝਾਉਣਾ ਕੀਤਾ ਵੀ ਆਹ ਵਿੱਦਿਆ ਨਾ ਤੂੰ ਪੜ੍ਹ ਹਾਂ ਉਸ ਵਿੱਦਿਆ ਵਿੱਚ ਤੂੰ ਪ੍ਰਵਿਰਤ ਨਾ ਹੋ ਜਿਹੜੀ ਪਿਤਾ ਜਿਹੜਾ ਕਹਿ ਰਿਹਾ ਵਿੱਦਿਆ ਪੜ੍ਹਨ ਤੋਂ ਉਹ ਤੋਂ ਹਟ ਕੇ ਹੋਰ ਦੂਜੀ ਵਿੱਦਿਆ ਵਿੱਚ ਤੂੰ ਪ੍ਰਵਿਰਤ ਨਾ ਹੋ ਇਹ ਵੀ ਅਰਥ ਲਿਆ ਜਾਂਦਾ
ਨਿਰਭਉ ਦਾਤਾ ਹਰ ਜੀਉ ਮੇਰੋ
ਮੇਰੇ
ਨਾਲ
ਪ੍ਰਹਿਲਾਦ ਦਾ ਉੱਤਰ ਸੀ ਮਾਂ ਨੂੰ ਮਾਂ ਤੂੰ ਕਿਉਂ ਡਰਦੀ ਹੈ ਨਿਰਭਉ ਦਾਤਾ ਉਹ ਪਰਮੇਸ਼ੁਰ ਨਿਰਭਉ ਸਰੂਪ ਦਾਤਾ ਜਿਹੜਾ ਮੈਨੂੰ ਉਹਦੇ ਕਿਰਪਾ ਸਦਕਾ ਮੈਂ ਨਿਰਭਉ ਹੋ ਗਿਆ ਮੈਨੂੰ ਡਰ ਨਹੀਂ ਕੋਈ ਰਹਿ ਗਿਆ ਵੀ ਪਤਾ ਮੈਨੂੰ ਮਾਰੂਗਾ ਮੇਰੀ ਰਾਖੀ ਨਹੀਂ ਕਰੂਗਾ ਜਿਹਦਾ ਮੈਂ ਨਾਮ ਜਪਦਾ ਸੋ ਇਸ ਕਰਕੇ ਨਿਰਭਉ ਦਾਤਾ ਜਿਹੜਾ ਪਰਮੇਸ਼ੁਰ ਹੈ ਉਹਦੀ ਬਖਸ਼ ਸਦਕਾ ਮੈਂ ਵੀ ਨਿਰਭਉ ਹੋ ਗਿਆ ਮੈਨੂੰ ਡਰ ਕੋਈ ਨਹੀਂ ਕਿਉਂਕਿ ਹਰ ਜੀ ਉਹ ਮੇਰੇ ਨਾਲ ਹਰੀ ਪਰਮੇਸ਼ੁਰ ਦਾ ਮੇਰੇ ਅੰਗ ਸੰਗ ਹੈ ਮਾਂ ਤੂੰ ਕਾਹਦੇ ਡਰਦੀ ਆ ਵੀ ਪਿਤਾ ਮਾਰ ਦੂਗਾ ਹਾਂਜੀ
ਜੇ ਹਰ ਛੋਡੋ ਤੋ ਕੁੱਲ ਲਾਗੇ ਗਾਲ
ਜੇ ਮੈਂ ਹਰੀ ਦਾ ਨਾਮ ਜਪਣਾ ਛੱਡਦੇ ਹਾਂ ਮਾਂ ਸਾਰੀ ਕੁੱਲ ਨੂੰ ਕਲੰਕ ਲੱਗੂਗਾ ਗਾਲ ਲੱਗੇਗੀ ਵੀ ਇਹਨਾਂ ਦੀ ਕੁੱਲ ਵਿੱਚ ਕੋਈ ਵੀ ਨਾਮ ਜਪਣ ਵਾਲਾ ਨਹੀਂ ਸੀ ਹਾਂਜੀ ਇਹ ਕੁੱਲ ਕਲੰਕਿਤ ਹੋ ਰਹੀ ਹੈ ਇਸ ਕਰਕੇ ਹਰੀ ਦਾ ਨਾਮ ਮੈਂ ਨਹੀਂ ਤਿਆਗਣਾ
ਪ੍ਰਹਿਲਾਦ ਸਭ ਚਾਟੜੇ ਵਿਗਾੜੇ
ਸਾਰੇ ਚਾਟੜੇ ਮੇਰੇ ਵਿਦਿਆਰਥੀ ਸਟੂਡੈਂਟ ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿੱਤੇ ਵੀ ਵਾਹਿਗੁਰੂ ਦਾ ਨਾਮ ਹੀ ਜਪੋ ਜੀ ਸਾਰੇ ਮੇਰੇ ਪਿਤਾ ਦਾ ਨਾਮ ਨਹੀਂ ਜਪਣਾ ਸਾਰਾ ਟੋਲਾ ਹੀ ਵਿਗਾੜ ਲਿਆ ਨਾਲ ਲਿਆ ਹਾਂਜੀ
ਹਮਾਰਾ ਕਿਹਾ ਨਾ ਸੁਣੇ ਆਪਣੇ ਕਾਰਜ ਸਵਾਰੇ
ਠੰਡਾ ਅਤੇ ਮਰਕਾ ਜਾ ਕੇ ਜੋ ਟੀਚਰ ਜਿਹੜੇ ਸੀ ਹਰਨਾਕ ਸਿੰਘ ਨੂੰ ਕਹਿੰਦੇ ਸਾਡਾ ਕਿਹਾ ਨਹੀਂ ਸੁਣਦਾ ਉਹ ਆਪਣੇ ਕੰਮ ਸਵਾਰਦਾ ਉਹ ਹਰੀ ਵਾਹਿਗੁਰੂ ਦਾ ਨਾਮ ਜਪੀ ਜਾਂਦਾ ਇਹ ਕਾਰਜ ਵਿੱਚ ਲੱਗਾ ਹੋਇਆ ਸਾਰੇ ਆਪਣਾ ਕੰਮ ਨਾਮ ਜਪਣ ਵਾਲਾ ਆਪਣੇ ਕਾਰਜ ਨੂੰ ਸਵਾਰ ਰਿਹਾ ਜੀ ਸਾਡੀ ਨਹੀਂ ਸੁਣਦਾ
ਸਭ ਨਗਰੀ ਮੈਂ ਭਗਤ ਦਰੜਾਈ
ਸਾਰੀ ਨਗਰੀ 'ਚ ਉਹਨੇ ਤਾਂ ਭਗਤੀ ਦ੍ਰਿੜ ਕਰਾ ਦਿੱਤੀ ਤੇਰਾ ਨਾਮ ਕੋਈ ਨਹੀਂ ਜਪਦਾ ਹੁਣ ਉਹਨੇ ਪਰਮੇਸ਼ੁਰ ਦੀ ਭਗਤੀ ਦ੍ਰਿੜ ਕਰਾਤੀ ਸਾਰੇ ਨਗਰ ਵਿੱਚ
ਦੁਸ਼ਟ ਸਭਾ ਕਾ ਕੁਛ ਨਾ ਵਸਾਈ
ਇਹ ਜਿਹੜੀ ਦੁਸ਼ਟ ਸਭਾ ਸੀ ਜਿਹੜੀ ਨਾਮ ਜਪਣ ਨਹੀਂ ਦਿੰਦੀ ਸੀ ਭਗਤ ਪ੍ਰਹਿਲਾਦ ਨੂੰ ਇਹ ਦੁਸ਼ਟ ਸਭਾ ਸੀ ਅਤੇ ਇਹਨਾਂ ਦਾ ਹੁਣ ਕੋਈ ਵਾਹ ਨਹੀਂ ਜਾ ਰਿਹਾ ਚੱਲ ਰਿਹਾ ਵਸਾਈ ਮੈਨੇ ਵਸ ਨਹੀਂ ਚੱਲ ਰਿਹਾ ਕੋਈ ਜ਼ੋਰ ਨਹੀਂ ਚੱਲ ਰਿਹਾ ਹਾਂਜੀ
ਸੰਡਾ ਮਰਕਾ
ਸੰਡਾ ਸੰਡਾ ਹੋ ਗਿਆ ਫਿਰ ਸੰਡਾ
ਸੰਡਾ
ਹਾਂ ਠੀਕ ਹੁਣ ਆ ਗਿਆ ਨਾ ਦੋਵੇਂ ਟੀਚਰਾਂ ਦੇ ਨਾਂ ਇੱਕ ਨਾ ਔਖੀ ਸੀ ਸੰਡਾ ਜਨਮ ਮਰਕਾ ਅਮਰਕਾ ਵੀ ਕਹਿ ਦਿੰਦੇ ਨੇ ਹਾਂ
ਸੰਡਾ ਮਰਕਾ ਕੀ ਪੁਕਾਰ
ਇਹ ਦੋਵੇਂ ਸੰਡੇ ਅਤੇ ਮਰਕੇ ਨੇ ਜਾ ਕੇ ਪੁਕਾਰ ਕੀਤੀ ਹਰਨਾਕਸ ਕੋਲ ਜੀ ਉਹ ਨਹੀਂ ਤੇਰਾ ਪੁੱਤਰ ਪੜ੍ਹਨ ਲੱਗਿਆ ਜੋ ਪੜ੍ਹਾਉਣਾ ਚਾਹੁੰਦਾ ਤੂੰ ਹਾਂਜੀ
ਸਭੈ ਦੈਤ ਰਹੇ ਝੱਖ ਮਾਰ
ਸਾਰੇ ਦੈਂਤ ਜੀ ਝੱਖ ਮਾਰ ਖੱਪ ਚੁੱਕੇ ਪ੍ਰਹਿਲਾਦ ਆਪਣੇ ਨਿਸ਼ਾਨੇ 'ਤੇ ਦ੍ਰਿੜ ਹੈ ਉਹ ਨਹੀਂ ਮੰਨ ਰਿਹਾ ਮਰਨ ਦਾ ਡਰ ਦਿੱਤਾ ਅਤੇ ਤੇ ਥੰਬਾਂ ਨਾਲ ਜੱਫੀਆਂ ਪਵਾਉਣੀਆਂ ਕੀਤੀਆਂ ਪਹਾੜਾਂ ਤੋਂ ਛਿੱਟਿਆ ਪਰ ਨਹੀਂ ਡਰਿਆ ਅੱਗੇ ਦੱਸਣਗੇ ਕਿੱਥੇ ਕਿੱਥੇ ਹਾਂਜੀ
ਭਗਤ
ਭਗਤ ਜਨਾ ਕੀ
ਭਗਤ ਜਨਾ ਕੀ ਪਤ ਰੱਖੇ ਸੋਈ
ਭਾਈ ਜਿਹੜਾ ਉਹਦਾ ਭਗਤ ਬਣ ਗਿਆ ਉਹਦੀ ਇੱਜ਼ਤ ਤਾਂ ਫਿਰ ਵਾਹਿਗੁਰੂ ਆਪ ਰੱਖਦਾ ਨਾ ਉਹਦਾ ਬਿਰਦਾ ਹਾਂਜੀ
ਕੀਤੇ ਕਹਿ ਕਹੀਏ ਕਿਆ ਹੋਈ
ਕਹੇ ਕੀਤੇ ਕਹਿ ਕਹੇ
ਕੀਤੇ ਕਹਿ ਕਹੀਏ
ਕਹੀਏ ਨਹੀਂ ਕਹੇ
ਕਹਿ
ਇਹਨੂੰ ਸਿਆਰੀ ਆ ਨਾ
ਕਹਿ
ਹਾਂ ਹੁਣ ਠੀਕ ਕੀਤੇ ਕਹਿ ਕਹਿ
ਕੀਤੇ ਕਹਿ ਕਹਿਆ
ਕਿਆ ਹੋਈ
ਕਿਆ ਹੋਈ
ਜਿਹੜਾ ਰੱਬ ਜੀ ਰੱਬ ਦਾ ਕੀਤਾ ਹੋਇਆ ਇਹਦਾ ਕਹਿਆ ਹੋਇਆ ਕੀ ਕੋਈ ਕਰ ਸਕਦਾ ਜੋ ਪਰਮੇਸ਼ੁਰ ਨੇ ਹੁਕਮ ਉਹਦੀ ਰਜ਼ਾ ਵਿੱਚ ਜਿਹੜੀ ਕਿਰਤ ਹੈ ਉਹਦੀ ਪਰਮੇਸ਼ੁਰ ਦੀ ਉਹ ਕਰਤੇ ਦੇ ਕੰਮ ਵਿੱਚ ਕਿਵੇਂ ਕੋਈ ਰੁਕਾਵਟ ਪਾ ਸਕਦੀ ਹੈ ਕਿਉਂਕਿ ਜੀਵ ਜਿਹੜਾ ਹੈ ਉਹ ਕਿਰਤ ਹੈ ਕਰਤਾ ਪਰਮੇਸ਼ੁਰ ਦਾ ਜੋ ਰਜ਼ਾ ਹੈ ਉਹਦਾ ਹੁਕਮ ਹੈ ਉਹਦੇ ਵਿੱਚ ਕੋਈ ਬਦਲਾਉ ਨਹੀਂ ਜੀਵ ਕਰ ਸਕਦਾ ਉਹਨੇ ਜੋ ਕਰਨਾ ਹੈ ਹੋ ਕੇ ਰਹੇਗਾ ਉਹ ਭਾਵ ਹੈ ਹੁਣ ਹਰਨਾਕਸ ਉਹਦੀ ਕਿਰਤ ਹੈ ਅਤੇ ਉਹਦਾ ਇੱਕ ਪੈਦਾ ਕੀਤਾ ਜੀਵ ਹੈ ਉਹਦੇ ਹੁਕਮ ਨੂੰ ਕਿਵੇਂ ਉਹ ਬਦਲ ਸਕਦਾ ਹਰਨਾਕਸ ਵਰਗੇ ਜਿਹੜੇ ਨੇ ਐਸੇ ਜੀਵ ਦੈਂਤ ਆਦਿਕ ਜਿਹੜੇ ਨੇ।
ਕਿਰਤ ਸੰਯੋਗੀ ਦੈਤ ਰਾਜ ਚਲਾਇਆ।
ਹਾਂ, ਪਿਛਲੇ ਕਰਮਾਂ ਦੇ ਸੰਯੋਗ ਕਰਕੇ ਹਰਨਾਕਸ਼ ਦੈਂਤ ਨੂੰ ਰਾਜ ਤਾਂ ਪ੍ਰਾਪਤ ਹੋ ਗਿਆ, ਹੁਕਮ ਚਲਾ ਰਿਹਾ ਆਪਣਾ, ਪਰ ਹੁਣ ਜਿਵੇਂ ਕਹਿੰਦੇ ਵੀ ਤਪੋਂ ਰਾਜ ਰਾਜੋਂ ਨਰਕ, ਹੁਣ ਨਰਕ ਵਾਲੇ ਕੰਮ ਕਰਦਾ, ਕੰਮ ਉੱਦਾਂ ਦੇ ਕਰਦਾ। ਹਾਂਜੀ, ਆਪਣਾ ਹੁਕਮ ਚਲਾ ਰਿਹਾ ਪੁੱਠਾ, ਰਾਜ ਤਾਂ ਮਿਲ ਗਿਆ ਪਿਛਲੇ ਕਰਮਾਂ ਦੇ ਸੰਯੋਗ ਕਰਕੇ, ਪੁੰਨ ਕਰਕੇ। ਹਾਂਜੀ,
ਹਰਨਾ ਬੂਝੈ ਤੈਨ ਆਪ ਭੁਲਾਇਆ।
ਪਰ ਪਰਮੇਸ਼ਰ ਨੂੰ ਨਹੀਂ ਕੁਛ ਸਮਝਦਾ, ਹਰੀ ਨੂੰ ਕੋਈ ਜਾਣਨਾ ਨਹੀਂ, ਕਦੇ ਨੇ ਰਾਜ ਦੀ ਬਖਸ਼ਿਸ਼ ਕੀਤੀ, ਪਰ ਕਹਿੰਦੇ ਕਰਿਆ ਵੀ ਕੀ ਜਾਵੇ, ਪਰਮੇਸ਼ਰ ਨੇ ਆਪੇ ਭੁਲਾਇਆ ਉਹਨੂੰ। ਹਾਂ,
ਪੁੱਤਰ ਪ੍ਰਹਿਲਾਦ,
ਪੁੱਤਰ ਥੋੜ੍ਹੀ ਜਮਕੀ ਲਾ ਕੇ, ਪੁੱਤਰ ਪ੍ਰਹਿਲਾਦ ਸਿਓ,
ਪੁੱਤਰ ਪ੍ਰਹਿਲਾਦ ਸਿਓ,
ਇੱਥੇ ਵੀ ਸਰ। ਹਾਂਜੀ,
ਪੁੱਤਰ ਪ੍ਰਹਿਲਾਦ ਸਿਓ ਬਾਦ ਰਚਾਇਆ।
ਆਪਣੇ ਪੁੱਤਰ ਪ੍ਰਹਿਲਾਦ ਦੇ ਨਾਲ ਇਸ ਹਰਨਾਕਸ਼ ਨੇ ਬਾਦ ਮੈਨੇ ਝਗੜਾ ਸ਼ੁਰੂ ਕਰ ਦਿੱਤਾ ਜੀ।
ਅੰਧਾ ਨਾ ਬੂਝੈ ਕਾਲ ਨੇੜੇ ਆਇਆ।
ਇਹ ਅੰਨਾ ਹਰਨਾਕਸ਼ ਹੋ ਗਿਆ ਜੀ ਅਗਿਆਨ ਕਰਕੇ, ਸਮਝ ਨਹੀਂ ਸਕਿਆ ਕਿ ਮੇਰੇ ਨੇੜੇ ਆ ਗਿਆ ਜੀ ਕਾਲ। ਅੱਗੇ ਕਰ ਦਿਓ। ਹਾਂਜੀ, ਸੱਤਵਾਂ ਪਤਾ, ਸੱਤਵਾਂ ਪ੍ਰਹਿਲਾਦ ਕੋਠੇ ਵਿੱਚ ਰੱਖਿਆ,
ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦਿਆ ਤਾਲਾ।
ਹਾਂ, ਪ੍ਰਹਿਲਾਦ ਨੂੰ ਜੀ ਕੋਠੇ 'ਚ ਬੰਦ ਕਰ ਦਿੱਤਾ, ਛੋਟੀ ਉਮਰ ਦਾ ਹੀ ਸੀ ਦੇਖੋ, 5 ਸਾਲ ਦੀ ਤਾਂ ਉਮਰ ਸੀ, ਕਿਸੇ ਬੱਚੇ ਨੂੰ ਆਪਾਂ ਬੰਦ ਕਰ ਦਈਏ, ਕਹਿ ਦਈਏ ਵਿੱਚ ਭੂਤਾਂ ਨੇ ਜੀ, ਅਤੇ ਇਉਂ ਕੋਠੇ 'ਚ ਤਾਲਾ ਮਾਰ ਦਿੱਤਾ, ਕੋਠੇ 'ਚ ਬੰਦ ਕਰਕੇ ਬੋਲਿਆ ਹੁਣ ਦੇਖਦਾ ਤੇਰਾ ਰੱਬ ਤੈਨੂੰ ਬਚਾਊ ਇੱਥੋਂ ਇਹਨਾਂ ਚੀਜ਼ਾਂ ਤੋਂ। ਪਰ ਉੱਥੇ ਵੀ ਨਿਰਭਉ ਹੋ ਕੇ ਰਿਹਾ, ਪ੍ਰਹਿਲਾਦ ਕੋਠੇ ਵਿੱਚ ਰੱਖਿਆ,
ਪ੍ਰਹਿਲਾਦ ਕੋਠੇ ਵਿੱਚ ਰੱਖਿਆ,
ਕੋਠੇ 'ਚ ਰੱਖ ਕੇ ਕੀ ਕਰਤਾ, ਬਾਹਰ ਦੀਆ ਤਾਲਾ,
ਬਾਹਰ ਦੀਆ ਤਾਲਾ,
ਅਤੇ ਤਾਲਾ ਮਾਰ ਦਿੱਤਾ ਦਰਵਾਜ਼ੇ ਨੂੰ, ਬਾਹਰ ਮੈਨੇ ਦਰਵਾਜ਼ੇ ਨੂੰ ਤਾਲਾ ਲਾ ਦਿੱਤਾ। ਫਿਰ
ਨਿਰਭਉ ਬਾਲਕ ਮੂਲ ਨਾ ਡਰਾਈ,
ਡਰਈ
ਡਰੀ।
ਹਾਂ, ਇਹ ਤਾਂ ਨਿਰਭਉ ਹੋ ਚੁੱਕੇ ਨੇ ਪ੍ਰਹਿਲਾਦ ਜੀ, ਭਾਵੇਂ ਛੋਟੀ ਉਮਰ ਦੇ ਨੇ, ਪਰਮੇਸ਼ਰ ਨੂੰ ਹਰ ਵੇਲੇ ਨਾਲ ਵੇਖ ਰਹੇ ਨੇ, ਉੱਕਾ ਹੀ ਨਹੀਂ ਡਰ ਰਹੇ, ਮੂਲ ਮੈਨੇ ਉੱਕਾ ਹੀ ਨਹੀਂ। ਹਾਂ, ਕਿਉਂ ਨਹੀਂ ਡਰ ਰਹੇ, ਮੇਰਾ
ਮੇਰਾ ਅੰਤਰ ਗੁਰ ਗੋਪਾਲਾ,
ਮੇਰੇ ਅੰਦਰ ਤਾਂ ਗੁਰਪੂਜਨੀਕ ਜਿਹੜਾ ਵਾਹਿਗੁਰੂ ਹੈ ਗੋਪਾਲ ਅੰਦਰ ਬੈਠਾ ਹੈ, ਕਾਹਦਾ ਡਰ ਮੈਨੂੰ, ਸਾਹਮਣੇ ਵੀ ਬੈਠਾ ਹੈ।
ਕੀਤਾ ਹੋਵੇ ਸਰੀਕੀ,
ਸਰੀਕੀ
ਸਰੀਕੀ ਕਰੈ।
ਹਾਂ, ਜੋ ਪਰਮੇਸ਼ਰ ਦਾ ਕਿਹਾ ਹੋਇਆ ਜੀਵ ਹੈ ਉਹੀ ਰੱਬ ਨਾਲ ਬਰਾਬਰੀ ਕਿਵੇਂ ਕਰ ਸਕਦਾ ਭਲਾ, ਸਰੀਕੀ ਮੈਨੇ ਬਰਾਬਰੀ, ਜਿਹੜੀ ਕਿਰਤ ਹੈ ਕਰਤੇ ਨਾਲ ਬਰਾਬਰੀ ਕਿਵੇਂ ਕਰੇਗੀ। ਹਾਂ, ਐਵੇਂ ਅਣਹੁੰਦਾ
ਅਣਹੁੰਦਾ ਨਾਉ ਤਰਾਇਆ,
ਐਵੇਂ ਉੱਚਾਣ ਹੋਇਆ ਨਾਉ ਤਰਾ ਲਿਆ, ਵੀ ਮੈਂ ਜੀ ਰੱਖ ਲੈਂਦਾ ਕੋਈ ਵੱਡਾ ਨਾਉ, ਆਖਦਾ ਜੀ ਮੈਂ ਤਾਂ ਜੀ ਗੁਰਗੱਜ ਸਿੰਘ, ਮੈਂ ਤਾਂ ਰੁਸਤਮੇ ਹਿੰਦਾ, ਐਵੇਂ ਫਜ਼ੂਲ ਹੈ ਨਾਉ ਤਰਾਇਆ ਹੋਇਆ, ਕਰ ਨਹੀਂ ਕੁਛ ਸਕਦਾ ਜੀ। ਜਿਹੜੀ ਕਿਰਤ ਹੈ ਉਹ ਕਰਤੇ ਨਾਲ ਕਿਵੇਂ ਸਰੀਕੀ ਬਰਾਬਰੀ ਕਿਵੇਂ ਕਰ ਸਕਦਾ।
ਜੋ ਧੜ ਲਿਖਿਆ ਸੋ ਆਏ
ਬਹੁਤਾ
ਬਹੁਤਾ,
ਜਿਹੜਾ ਭਾਈ ਧੁਰੋਂ ਲਿਖਿਆ ਕਰਮ ਹੈ, ਜੋ ਹੁਕਮ ਧੁਰੋਂ ਲਿਖਿਆ ਗਿਆ ਨਾ, ਉਹ ਹੁਣ ਨੇੜੇ ਆ ਪਹੁੰਚਦਾ ਹੈ, ਹੁਣ ਇਹਦੇ ਨੇੜੇ ਆ ਗਿਆ ਧੁਰੋਂ ਲਿਖਿਆ। ਜੀ ਹਰਨਾਕਸ਼ ਦੀ ਮੌਤ ਜਿਹੜੀ ਸੀ ਨਾ, ਵੀ ਆਪਣੇ ਭਗਤ ਨਾਲ ਇਹ ਵਿਰੋਧ ਕਰੂਗਾ, ਅਤੇ ਹੁਣ ਉਹ ਧੁਰੋਂ ਲਿਖਿਆ ਹੁਕਮ ਜਿਹੜਾ ਸੀ ਕਾਲ ਉਹਦਾ ਆਉਣ ਲੱਗਾ ਹਰਨਾਕਸ਼ ਦਾ, ਸੋ ਆਏ ਬਹੁਤਾ, ਉਹ ਕਾਲ ਨੇੜੇ ਆਉਣ ਲੱਗਾ ਜੋ ਧੁਰੋਂ ਲਿਖਿਆ ਹੋਇਆ ਸੀ। ਹਾਂਜੀ, ਕਿਉਂ, ਹਾਂਜੀ, ਹਾਂ, ਬਹੁਤਾ ਬਹੁਤਾ ਨਹੀਂ ਕਹਿਣਾ, ਸੋ ਤਿਉਂਕਰ, ਸੋ ਆਏ ਬਹੁਤਾ। ਹਾਂਜੀ, ਕਿਉਂ, ਜਨ ਸਿਉਂ ਬਾਦ ਰਚਾਇਆ, ਰੱਬ ਦੇ ਭਗਤ ਨਾਲ ਇਹਨੇ ਝਗੜਾ ਸ਼ੁਰੂ ਕਰ ਲਿਆ, ਕਾਲ ਇਸ ਕਰਕੇ ਨੇੜੇ ਆ ਗਿਆ। ਹਾਂਜੀ, ਕਿਉਂਕਿ ਜਦੋਂ ਰੱਬ ਦੇ ਪਿਆਰਾਂ ਨਾਲ ਕੋਈ ਝਗੜਾ ਸ਼ੁਰੂ ਕਰਦਾ ਸਾਰੀ ਉਮਰ ਨਹੀਂ ਭੋਗਦਾ, ਅਧਵਾਟੇ ਹੀ ਮਰ ਜਾਂਦਾ। ਹਾਂਜੀ,
ਪਿਤਾ ਪ੍ਰਹਿਲਾਦ ਸਿਉਂ ਗਰਜ
ਗੁਰਜ
ਗੁਰਜ ਉਠਾਈ।
ਪਿਤਾ ਦੇ ਜਮਕੀ ਲਾ ਕੇ ਨਾ, ਪਿਤਾ
ਪਿਤਾ
ਪ੍ਰਹਿਲਾਦ ਸਿਉਂ
ਪ੍ਰਹਿਲਾਦ ਸਿਉਂ
ਗੁਰਜ ਉਠਾਈ,
ਗੁਰਜ ਉਠਾਈ।
ਪਿਤਾ ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰਨ ਵਾਸਤੇ ਗੁਰਜ ਚੱਕ ਲਈ, ਗੁਰਜ ਸ਼ਸਤਰ ਹੈ ਨਾ, ਇੱਕ ਗਦਾ ਹੁੰਦਾ ਹੈ, ਜਿਹੜਾ ਹਨੂੰਮਾਨ ਦੇ ਹੱਥ 'ਚ ਤੁਸੀਂ ਦੇਖਿਆ ਹੋਣਾ, ਭੀਮ ਵਰਗਿਆਂ ਦੇ ਹੱਥ 'ਚ ਦੇਖਿਆ, ਉਹ ਗੁਰਜ ਹੁੰਦੀ ਹੈ, ਆਹ ਗਦਾ ਹੁੰਦਾ ਉਹ ਗੁਰਜ, ਉਦੋਂ ਛੋਟੇ ਆਕਾਰ ਦੀ ਹੁੰਦੀ ਹੈ ਥੋੜ੍ਹੀ ਜਿਹੀ। ਚਲੋ, ਸੋ ਉਹ ਮਾਰਨ ਵਾਸਤੇ ਗੁਰਜ ਚੱਕ ਲਈ, ਪ੍ਰਹਲਾਦ ਨੂੰ ਸਿਰ 'ਚ ਮਾਰਨੀ, ਮੈਂ ਤੇਰੇ ਜਿਹੜਾ ਤੈਨੂੰ ਚੂਰ ਚੂਰ ਕਰ ਦੇਣੇ। ਹਾਂਜੀ ਕਹਾਂ ਤੁਹਾਰਾ,
ਕਹਾਂ ਤੁਹਾਰਾ ਜਗਦੇਸ਼ ਗਸਾਈ।
ਇਉਂ ਹਰਨਾਕਸ ਗਰਜਿਆ, ਨਾ ਤੇਰਾ ਰੱਬ ਕਿੱਥੇ ਆ ਹੁਣ, ਤੇਰਾ ਜਗਦੀਸ਼ ਜਿਹਨੂੰ ਜਗਦੀਸ਼ ਦਾ ਜਾਪ ਕਰਦਾ ਤੂੰ, ਗੁਸਾਈ ਦਾ ਜਾਪ ਕਰਦਾ ਆਪਣੇ ਮਾਲਕ ਦਾ, ਬੁਲਾ ਲਿਆ ਉਹਨੂੰ, ਹੁਣ ਕਿੱਥੇ ਆ ਦੇਖਾਂ। ਹਾਂਜੀ ਮੈਂ ਤੈਨੂੰ ਗੁਰਜ ਦੇ ਨਾਲ ਮਾਰਨ ਲੱਗਾ, ਬੁਲਾ ਬਾਈ।
ਜਗ ਜੀਵਨ ਦਾਤਾ ਅੰਤ ਸਖਾਈ।
ਪ੍ਰਹਲਾਦ ਨੇ ਉੱਤਰ ਵਿੱਚ ਕਿਹਾ, ਪਿਤਾ ਉਹ ਜਗਜੀਵਨ ਦਾਤਾ ਮੇਰਾ ਅੰਤ ਤੱਕ ਮੇਰਾ ਸਖਾ ਰਹੇਗਾ। ਹਾਂਜੀ
ਜੈ ਦੇਖੇ ਤਾਂ ਰਿਹਾ ਸਮਾਈ।
ਕਿਉਂਕਿ ਜਿੱਥੇ ਵੀ ਮੈਂ ਉਹਨੂੰ ਵੇਖ ਰਿਹਾ ਉਹ ਸਮਾਇਆ ਹੋਇਆ ਹੈ। ਹੁਣ ਕਿਹਾ ਸੀ ਉਹਨੇ ਕਿ ਥੰਮ ਵਿੱਚ ਵੀ ਤੇਰਾ ਰੱਬ ਹੈ, ਜਿਹੜਾ ਤੱਤਾ ਥੰਮ ਕਰਤਾ ਸੀ ਨਾ, ਉਹਦੇ ਉੱਤਰ ਵਿੱਚ ਕਿਹਾ ਸੀ ਹਾਂ ਇੱਥੇ ਵੀ ਮੈਂ ਉਹਨੂੰ ਵੇਖ ਰਿਹਾ, ਹਰ ਥਾਂ 'ਤੇ ਉਹ ਸਮਾਇਆ ਹੋਇਆ, ਉੱਥੋਂ ਹੀ ਥੰਮ ਵਿੱਚੋਂ ਹੀ ਨਿਕਲੂਗਾ ਹੁਣ। ਹਾਂਜੀ
ਥੰਮ ਉਪਾਰ ਹਰ ਆਪ ਦਿਖਾਇਆ।
ਦੇਖਾ ਥੰਮ ਨੂੰ ਪਾੜ ਕੇ, ਥੰਮ ਦੇ ਵਿੱਚੋਂ ਜਿਹੜਾ ਸੀ ਆਪ ਨਰਸਿੰਘ ਰੂਪ ਹੋ ਕੇ ਪ੍ਰਗਟ ਹੋ ਗਿਆ ਪਰਮੇਸ਼ਰ, ਆਪਣਾ ਆਪ ਦਿਖਾ ਦਿੱਤਾ। ਜਦੋਂ ਉਹਨੇ ਬਚਨ ਕਿਹਾ ਨਾ ਕਿੱਥੇ ਆ ਤੇਰਾ ਰੱਬ, ਕੀ ਆ ਥੰਮ ਵਿੱਚ ਵੀ ਹੈ, ਉਸ ਥੰਮ ਵਿੱਚੋਂ ਸ਼ਰੀਰ ਥੰਮ ਨੂੰ ਪਾੜ ਕੇ ਹਰੀ ਵਾਹਿਗੁਰੂ ਆਪ ਪ੍ਰਗਟ ਨਰਸਿੰਘ ਰੂਪ ਹੋ ਕੇ ਪ੍ਰਗਟ ਹੋ ਗਿਆ।
ਅਹੰਕਾਰ
ਉਦੋਂ ਇਹ ਨਰਸਿੰਘ ਅਵਤਾਰ ਧਾਰਿਆ। ਹਾਂਜੀ
ਅਹੰਕਾਰੀ ਦੈਂਤ ਮਾਰ ਪਹੁੰਚਾਇਆ।
ਜਿਹੜਾ ਅਹੰਕਾਰੀ ਦੈਂਤ ਸੀ ਨਾ ਰਾਕਸ, ਵਾਹਿਗੁਰੂ ਨੇ ਫਿਰ ਨਰਸਿੰਘ ਅਵਤਾਰ ਰੂਪ ਧਾਰ ਕੇ ਮਾਰ ਪਹੁੰਚਾਇਆ, ਮਾਰ ਕੇ ਨਾਸ਼ ਕਰ ਦਿੱਤਾ ਜੀ, ਖੁਆਰ ਕਰ ਦਿੱਤਾ, ਮਾਰ ਮੁਕਾਇਆ ਕਹਿ ਲਓ। ਸਭ ਭਗਤਾਂ ਮਨ ਆਨੰਦ,
ਭਗਤਾਂ ਮਨ ਆਨੰਦ ਵਜੀ ਵਧਾਈ।
ਰੱਬ ਦੇ ਪਿਆਰਿਆਂ ਦੇ ਮਨਾਂ ਵਿੱਚ ਜਿਹੜਾ ਸੀ ਉਹ ਆਨੰਦ ਬਣ ਗਿਆ ਵੀ ਰਾਕਸ਼ ਮਾਰਿਆ ਗਿਆ, ਸਾਰੇ ਵਧਾਈਆਂ ਹੀ ਵਧਾਈਆਂ ਹੋ ਗਈਆਂ ਜੀ। ਹਾਂਜੀ
ਆਪਣੇ ਸੇਵਕ ਦੇ ਵਡਿਆਈ।
ਆਪਣੇ ਸੇਵਕ ਜਿਹੜਾ ਸੀ ਭਾਈ ਉਹਨਾਂ ਨੂੰ ਵਡਿਆਈ ਪਰਮੇਸ਼ਰ ਆਪ ਦਿੰਦਾ, ਜਿਹੜੇ ਉਹਦੇ ਭਗਤ ਬਣ ਗਏ ਉਹਨਾਂ ਨੂੰ ਇਹ ਲੋਕ ਵਿੱਚ ਵੀ ਇੱਜ਼ਤ, ਪਰਲੋਕ ਵਿੱਚ ਵੀ ਸਨਮਾਨ ਦਿੰਦਾ ਹੈ। ਹਾਂਜੀ
ਜੰਮਣ ਮਰਨਾ ਮੋਹ ਉਪਾਇਆ।
ਜੰਮਣਾ ਅਤੇ ਮਰਨਾ ਅਤੇ ਇਹ ਜਿਹੜਾ ਸੀ ਅਤੇ ਮਾਇਆ ਦਾ ਮੋਹ ਉਸੇ ਨੇ ਉਤਪਤ ਕੀਤਾ, ਉਪਾਇਆ ਮੈਨੇ ਪੈਦਾ ਕੀਤਾ, ਜੰਮਣਾ ਮਰਨਾ ਵੀ ਅਤੇ ਮਾਇਆ ਦਾ ਮੋਹ ਵੀ। ਆਵਣ ਜਾਣਾ,
ਆਵਣ ਜਾਣਾ ਕਰਤਾ ਲਿਖ ਪਾਇਆ।
ਜੰਮ ਕੇ ਆਉਣਾ ਮਰ ਕੇ ਜਾਣਾ ਪਰਮੇਸ਼ਰ ਕਰਤੇ ਨੇ, ਤੁਰੋਂ ਹੀ ਲਿਖਿਆ ਭਾਈ।
ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ।
ਪ੍ਰਹਿਲਾਦ ਦੇ ਕਾਰਜ ਸੰਭਾਰ ਨੇ ਭਾਵ ਰੱਖਿਆ ਕਰਨੀ, ਹਰੀ ਨੇ ਆਪ ਏ ਨਰਸਿੰਘ ਰੂਪ ਹੋ ਕੇ ਦਿਖਾ ਦਿੱਤਾ। ਹਾਂਜੀ
ਭਗਤਾਂ ਕਾ ਬੋਲ ਅੱਗੇ ਆਇਆ।
ਭਗਤਾਂ ਦਾ ਬੋਲ ਜਿਹੜਾ ਸੀ ਅੱਗੇ ਆ ਗਿਆ, ਸਮ ਪੂਰਾ ਹੋ ਗਿਆ। ਕੀ ਬੋਲਿਆ ਸੀ ਉਹਨੇ ਵੀ ਹਾਂ ਮੇਰਾ ਵਾਹਿਗੁਰੂ ਥੰਮ ਵਿੱਚ ਵੀ ਹੈਗਾ, ਉਹ ਬੋਲ ਪੂਰਾ ਕਰ ਦਿੱਤਾ। ਜਾਂ ਵਰਮਾ ਨੇ ਵੀ ਹਰਨਾਕਸ਼ ਤੋਂ, ਹਰਨਾਕਸ਼ ਨੇ ਵਰ ਲਏ ਸੀ ਨਾ ਵਰਮਾ ਤੋਂ, ਵਰਮਾ ਨੇ ਵਰ ਦਿੱਤਾ ਸੀ ਕਿ ਮੇਰੀ ਸ੍ਰਿਸ਼ਟੀ 'ਚ ਜਿਹੜਾ ਪੈਦਾ ਹੋਇਆ ਬੰਦਾ ਤੈਨੂੰ ਮਾਰ ਨਹੀਂ ਸਕੂਗਾ। ਹੁਣ ਇਹ ਜਿਹੜਾ ਸੀ ਨਰਸਿੰਘ ਅਵਤਾਰ ਉਹਦੀ ਸ੍ਰਿਸ਼ਟੀ 'ਚ ਪੈਦਾ, ਇਸੇ ਕਰਕੇ ਉਹ ਰੂਪ ਧਾਰਿਆ, ਅੱਧਾ ਸ਼ੇਰ ਦਾ ਸੀ ਅੱਧਾ ਮਨੁੱਖ ਦਾ ਸੀ, ਵਰਮਾ ਦੀ ਸ੍ਰਿਸ਼ਟੀ ਵਿੱਚੋਂ ਪੈਦਾ ਹੋਇਆ ਹੀ ਨਹੀਂ ਸੀ ਉਹ। ਸੋ ਸਾਰੇ ਬਚਨ ਪੂਰੇ ਕਰ ਦਿੱਤੇ। ਹਾਂਜੀ ਇਹ ਵੀ ਉਹਦਾ ਬਚਨ ਸੀ ਕਿ ਤੈਨੂੰ ਕੋਈ ਸ਼ਸਤਰ ਨਾਲ ਨਹੀਂ ਮਾਰ ਸਕਦਾ, ਹੁਣ ਸ਼ਸਤਰ ਵੀ ਨਹੀਂ ਸੀ, ਨੌਂਦਰਾ ਨਾ ਪਾੜ ਦਿੱਤਾ, ਉਹ ਵੀ ਪੂਰਾ ਕਰ ਦਿੱਤਾ। ਬਚਨ ਇਹ ਸੀ ਕਿ ਨਾ ਤੂੰ ਦਿਨੇ ਮਰਨਾ ਨਾ ਰਾਤ ਨੂੰ ਮਰਨਾ, ਸੂਰਜ ਸਿਪਰਿਆ ਸੀ ਜੋ ਮਾਰਿਆ, ਨਾ ਦਿਨ ਸੀ ਨਾ ਰਾਤ ਸੀ। ਬਚਨ ਇਹ ਸੀ ਕਿ ਨਾ ਮੈਂ ਅੰਦਰ ਤੈਨੂੰ ਕੋਈ ਅੰਦਰ ਨਹੀਂ ਮਾਰ ਸਕਦਾ, ਕੋਈ ਬਾਹਰ ਤੈਨੂੰ ਮਾਰ ਸਕੇ, ਅੱਧਾ ਦਿਲੀ 'ਤੇ ਰੱਖ ਲਿਆ, ਅੱਧਾ ਘਰ ਦੇ ਅੰਦਰ ਸੀ ਅੱਧਾ ਬਾਹਰ ਸੀ। ਸੋ ਇਹ ਬਚਨ ਸਾਰਾ ਪੂਰਾ ਕਰ ਦਿੱਤਾ। ਹਾਂਜੀ ਚਲੋ
ਦੇਵ ਕੁੱਲੀ,
ਕੁੱਲੀ ਨਹੀਂ ਕਹਿਣ, ਕੁੱਲੀ ਬੋਲਾ।
ਦੇਵ ਕੁੱਲੀ ਲਖਮੀ ਕੋ ਕਰਹਿ ਜੈਕਾਰ।
ਠੀਕ ਕੁੱਲੀ ਤੇ ਵਿਸ਼ਰਾਮ, ਠੀਕ ਹੈ। ਦੇਵ ਕੁੱਲੀ,
ਦੇਵ ਕੁੱਲੀ
ਲਖਮੀ ਕੋ ਕਰਹਿ ਜੈਕਾਰ,
ਲਖਮੀ ਕੋ ਕਰਹਿ ਜੈਕਾਰ।
ਦੇਵ ਤੇ ਇਕੱਠੇ ਹੋ ਕੇ ਨਾ, ਦੇਵ ਜਿੰਨੇ ਦੇਵ ਕੁੱਲ ਦੇ ਥੇ ਸਾਰੇ ਇਕੱਠੇ ਹੋ ਕੇ ਲਛਮੀ ਮੂਹਰੇ ਜਾ ਕੇ ਨਮਸਕਾਰ ਕਰਨ ਲੱਗੇ। ਕਿਉਂ ਕਰਨ ਲੱਗੇ? ਕਿਉਂਕਿ ਰੂਪ ਇੰਨਾ ਭਿਆਨਕ ਸੀ ਨਰਸਿੰਘ ਦਾ, ਜਦੋਂ ਉਹਨੂੰ ਪਾੜਿਆ ਨਾ ਹਰਨਾਕਸ਼ ਨੂੰ, ਨੌਂਦਾ ਨਾ ਢਿੱਡ ਪਾੜ ਦਿੱਤਾ ਉਹਦਾ, ਢਿੱਡ ਪਾੜ ਕੇ ਅੰਦਰਾਂ ਸਾਰੀਆਂ ਕੱਢ ਕੇ ਗਲ 'ਚ ਪਾ ਲਈਆਂ। ਉਹ ਇੱਕ ਬੜਾ ਭਿਆਨਕ ਡਰਾਉਣਾ ਰੂਪ ਸੀ ਅਤੇ ਉੱਚੀ ਉੱਚੀ ਗਰਜ ਰਹੇ ਸੀ ਬਹੁਤ। ਇਹ ਰੂਪ ਹੁਣ ਵੇਖ ਨਹੀਂ ਸਕਦੇ ਸਾਰੇ ਜਿੰਨੇ ਦੇਵਤੇ ਇਕੱਠੇ ਹੋਏ ਸੀ, ਅਤੇ ਬੜਾ ਭਿਆਨਕ ਰੂਪ ਸੀ। ਸੋ ਇਸ ਰੂਪ ਨੂੰ ਵੇਖਣ ਤੋਂ ਡਰਦੇ ਹੋਏ ਲਖਮੀ ਲਛਮੀ ਕੋਲ ਗਏ ਜੀ, ਤੁਸੀਂ ਕਹੋ ਉਹਨਾਂ ਨੂੰ ਆਹ ਰੂਪ ਦੀ ਨਿਵਿਰਤੀ ਕਰਨ, ਇਹ ਰੂਪ ਬਦਲ ਲੈਣ, ਦੇਖਿਆ ਨਹੀਂ ਜਾਂਦਾ, ਬੜਾ ਭਿਆਨਕ ਰੂਪ ਹੈ। ਅੱਗੇ
ਮਾਤਾ ਨਰਸਿੰਘ
ਮਾਤਾ ਤੇ ਬਿਸ਼ਰਾਮ ਮਾਤਾ
ਮਾਤਾ ਨਰਸਿੰਘ ਦਾ ਰੂਪ ਨਿਵਾਰ
ਲਕਸ਼ਮੀ ਨੂੰ ਜਾ ਕੇ ਕਹਿੰਦੇ ਮਾਤਾ ਉਹਨੂੰ ਕਹੋ ਜਾ ਕੇ ਆ ਨਰਸਿੰਘ ਵਾਲੇ ਦਾ ਰੂਪ ਧਾਰਿਆ ਨਾ ਇਹ ਬਦਲ ਲੈਣ ਬੜਾ ਭਿਆਨਕ ਸਰੂਪ ਹੈ ਹਾਂਜੀ
ਲਕਸ਼ਮੀ ਭਾਉ ਕਰੈ ਨਾ ਸਾਕੇ ਜਾਏ
ਜੋ ਲਕਸ਼ਮੀ ਨੇ ਵੀ ਵੇਖਿਆ ਲਕਸ਼ਮੀ ਕਹਿੰਦੀ ਦੇਖਿਆ ਤਾਂ ਮੈਥੋਂ ਵੀ ਨਹੀਂ ਜਾਂਦਾ ਹੈ ਮੈਂ ਕਿਵੇਂ ਜਾ ਕੇ ਕਹਾਂ ਇੰਨਾ ਡਰਾਉਣਾ ਸਰੂਪ ਹੈ ਵੇਖ ਮੈਂ ਵੀ ਨਹੀਂ ਸਕਦੀ ਮੈਂ ਕੋਲ ਨਹੀਂ ਜਾ ਸਕਦੀ ਇਹ ਸਰੂਪ ਦੇਖ ਮੈਂ ਵੀ ਨਹੀਂ ਸਕਦੀ ਫਿਰ
ਪ੍ਰਹਿਲਾਦ ਜਨ ਚਰਨੀ ਲਾਗਾ ਆਏ
ਫਿਰ ਪ੍ਰਹਿਲਾਦ ਨੂੰ ਕਿਹਾ ਜੀ ਤੁਸੀਂ ਉਹ ਕਹੋ ਜਾ ਕੇ ਉਹਨਾਂ ਨੂੰ ਹਾਂਜੀ ਅਤੇ ਤੁਹਾਡੀ ਰੱਖਿਆ ਵਾਸਤੇ ਆਏ ਨੇ ਇਹ ਰੂਪ ਬਦਲਣ ਵਾਸਤੇ ਤੁਸੀਂ ਆਖੋ ਫਿਰ ਪ੍ਰਹਿਲਾਦ ਜੀ ਨਿਰਪਾਉ ਹੋ ਕੇ ਕਹਿਣ ਲੱਗੇ ਮਹਾਰਾਜ ਚਾਨੀ ਲੱਗ ਕੇ ਆ ਰੂਪ ਦੇਵਤੇ ਦੇਖ ਕੇ ਡਰ ਰਹੇ ਨੇ ਸਾਰੇ ਇਹ ਬਦਲ ਲਓ ਹੁਣ ਕਾਰਜ ਤਾਂ ਹੋ ਗਿਆ ਜਿਹੜਾ ਸੀ ਹਾਂ ਇਹ ਬਦਲੋ ਰੂਪ ਹਾਂ ਫਿਰ ਬਦਲਿਆ ਸੀ
ਸਤਿਗੁਰ ਨਾਮ ਨਿਧਾਨ ਦਰੜਾਇਆ
ਇਹ ਸਤਿਗੁਰ ਜਿਹੜਾ ਮੇਰਾ ਗੁਰੂ ਆ ਕਹਿਣ ਲੱਗਿਆ ਪ੍ਰਹਿਲਾਦ ਮੇਰੇ ਗੁਰੂ ਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਦ੍ਰਿੜ ਕਰਾਇਆ ਤਾਂ ਮੈਂ ਇੰਨਾ ਪਰਿਪੱਕ ਹੋਇਆ ਪਰਮੇਸ਼ੁਰ ਭਜਨ ਵਿੱਚ ਭਗਤੀ ਵਿੱਚ ਕੌਣ ਸੀ ਗੁਰੂ ਜੀ ਉਹਨਾਂ ਦਾ
ਰਾਜ ਮਾਲ ਝੂਠੀ ਸਭ ਮਾਇਆ
ਇਸ ਕਰਕੇ ਉਹਨਾਂ ਨੇ ਮੈਨੂੰ ਵੀ ਜਣਾ ਦਿੱਤਾ ਕਿ ਆ ਜਿਹੜਾ ਰਾਜ ਸੀ ਮੇਰੇ ਪਿਤਾ ਨੇ ਰਾਜ ਦਾ ਮਾਲਕ ਬਣਿਆ ਬੈਠਾ ਹੈ ਮਾਲ ਜਿੰਨਾ ਸੀ ਰਾਜ ਦਾ ਹਾਥੀ ਘੋੜੇ ਆਦਿ ਜਿੰਨਾ ਮਾਲ ਇਹ ਸਾਰੀ ਮਾਇਆ ਝੂਠੀ ਹੋਈ ਹੈ ਇਹ ਮੈਨੂੰ ਗੱਲ ਦ੍ਰਿੜ ਕਰਾਤੀ ਮੇਰੇ ਗੁਰੂ ਨੇ
ਲੋਭੀ ਨਰ ਰਹੇ ਲਪਟਾਏ
ਹਾਂ ਹੋਰ ਵੀ ਲੋਭੀ ਪੁਰਸ਼ ਇੱਥੇ ਤਾਂ ਮੇਰੇ ਪਿਤਾ ਦੀ ਤਰ੍ਹਾਂ ਭਾਈ ਇਸ ਲੋਭ ਵਿੱਚ ਚੁੰਬੜੇ ਰਹਿੰਦੇ ਨੇ ਲਪਟਾਏ ਮੈਨੇ ਚੁੰਬੜੇ ਰਹਿਣਾ ਲਪਾਏ ਮੈਨ ਹੋਣਾ
ਹਰ ਕੇ ਨਾਮ ਬਿਨ ਦਰਗਹਿ ਮਿਲੇ ਸਜਾਏ
ਮਿਲੇ ਮਾਤਾ ਜੀ ਦਾ ਨਾਮ ਹਾਲਾ ਮਿਲੇ
ਮਿਲੇ ਸਜਾਏ
ਹਾਂ ਹਰੀ ਨਾਮ ਤੋਂ ਬਿਨਾਂ ਪਰਮੇਸ਼ੁਰ ਦੀ ਦਰਗਾਹ ਵਿੱਚ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਜਿਹੜੇ ਹਰੇ ਨਾਮ ਤੋਂ ਬਾਂਝੇ ਨੇ
ਕਹੇ ਨਾਨਕ
ਠੀਕ
ਸਭ ਕੋ ਕਰੇ ਕਰਾਇਆ
ਮਹਾਰਾਜ ਜੀ ਕਹਿੰਦੇ ਭਾਈ ਸਭ ਕੋਈ ਪਰਮੇਸ਼ੁਰ ਦਾ ਕਰਿਆ ਹੀ ਕਰਤੱਵ ਕਰਦਾ ਹੈ ਜੋ ਪਰਮੇਸ਼ੁਰ ਕਿਸੇ ਨੂੰ ਕੰਮ ਕਰਾਉਣਾ ਚਾਹੁੰਦਾ ਨਾ ਉਹੀ ਕਰ ਸਕਦਾ ਹੈ ਭਗਤ ਪ੍ਰਹਿਲਾਦ ਤੋਂ ਭਗਤੀ ਕਰਵਾਤੀ ਹਰਨਾਕਸ ਤੋਂ ਬਦੀ ਕਰਾ ਦਿੱਤੀ ਹਾਂਜੀ
ਸੇ ਪ੍ਰਵਾਨ ਜਿਨ੍ਹੀਂ ਹਰਸਿਓਂ ਚਿਤ ਲਾਇਆ
ਭਾਈ ਰੱਬ ਦੀ ਦਰ 'ਤੇ ਉਹ ਮਨਜ਼ੂਰ ਹੁੰਦੇ ਨੇ ਪ੍ਰਵਾਨ ਮੈਨੇ ਜਿਨ੍ਹਾਂ ਨੇ ਪਰਮੇਸ਼ੁਰ ਨਾਲ ਆਪਣੇ ਚਿੱਤ ਨੂੰ ਲਾਇਆ ਹੈ
ਭਗਤਾਂ ਕਾ ਅੰਗੀਕਾਰ ਕਰਦਾ ਆਇਆ
ਭਗਤਾਂ ਦਾ ਆਪ ਉਹ ਅੰਗੀਕਾਰ ਮੈਨੇ ਪੱਖ ਕਰਦਾ ਆਇਆ ਪਰਮੇਸ਼ੁਰ ਧੁਰ ਤੋਂ ਹੀ ਹਰ ਯੁੱਗ ਯੁੱਗ ਭਗਤੋਂ ਪਾਇਆ ਵੈਜ ਰੱਖਦਾ ਆਇਆ ਰਾਮ ਰਾਜ ਯੁੱਗਾਂ ਯੁੱਗਾਂ ਤੋਂ ਹੀ ਆਪਣੇ ਪਿਆਰਿਆਂ ਦਾ ਪੱਖ ਕਰਦਾ ਆਇਆ
ਕਰਤਾ ਆਪਣਾ ਰੂਪ ਦਿਖਾਇਆ
ਕਰਤਾ ਤੇ ਵਿਸ਼ਰਾਮ ਕਰਤਾ
ਕਰਤਾ
ਆਪਣਾ ਰੂਪ ਦਿਖਾਇਆ
ਆਪਣਾ ਰੂਪ ਦਿਖਾਇਆ
ਕਿਉਂ ਪ੍ਰਹਿਲਾਦ ਦੀ ਰੱਖਿਆ ਵਾਸਤੇ ਵਾਹਿਗੁਰੂ ਨੇ ਹਰਨਾਕਸ ਰੂਪ ਜਿਹੜਾ ਸੀ ਨਰਸਿੰਘ ਰੂਪ ਦਿਖਾਉਣਾ ਕੀਤਾ ਹੈ ਰੱਖਿਆ ਕਰਨ ਲਈ ਚਲੋ
ਭੈਰੋ ਮਹੱਲਾ ਤੀਜਾ ਗੁਰ ਸੇਵਾ ਅਤੇ ਅੰਮ੍ਰਿਤ ਫਲ ਪਾਇਆ
ਗੁਰਾਂ ਦੀ ਸੇਵਾ ਜਿਹਨਾਂ ਨੇ ਕੀਤੀ ਹੈ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ ਫਲ ਗੁਰਾਂ ਕੋਲੋਂ ਪ੍ਰਾਪਤ ਕਰ ਲਿਆ ਜਾਂ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਫਲ ਪ੍ਰਾਪਤ ਕਰ ਲਿਆ
ਹੋਮੈਂ ਤ੍ਰਿਸ਼ਨਾ ਬੁਝਾਈ
ਹੋਮੈਂ ਵੀ ਦੂਰ ਹੋ ਗਈ ਉਹਨਾਂ ਦੀ ਤ੍ਰਿਸ਼ਨਾ ਵੀ ਬੁਝ ਗਈ ਬੁਝਾਈ ਠੀਕ ਪੜਿਆ ਤੂੰ ਬੋਲਾ ਪੜਿਆ ਸ਼ਾਬਾਸ
ਹਰ ਕਾ ਨਾਮ ਹਿਰਦੇ ਮਨ ਵਸਾਇਆ
ਵਸਿਆ ਨਾਲੇ ਹਿਰਦਾ ਪਾਣ ਹਿਰਦਾ ਪੈਰ ਚਨਾ ਦਰਾਰਾ ਹਰ ਕਾ ਨਾਮ ਹਿਰਦਾ ਮਨ ਵਸਿਆ ਉਹਨਾਂ ਦਾ ਹਰੀ ਦਾ ਨਾਮ ਜਿਹੜਾ ਹਰੀ ਕੌਣ ਜਿਹੜਾ ਮਨ ਮੈਨੇ ਸ਼੍ਰੋਮਣੀ ਹੁਣ ਤੁਸੀਂ ਕਹੋਗੇ ਹਿਰਦਾ ਵੀ ਆ ਗਿਆ ਮਨ ਵੀ ਆ ਗਿਆ ਸੋ ਇਸ ਕਰਕੇ ਹੁਣ ਮਨ ਦਾ ਅਰਥ ਇੱਥੇ ਸ਼੍ਰੋਮਣੀ ਜਿਹੜਾ ਸ਼੍ਰੋਮਣੀ ਹਰੀ ਹੈ ਨਾ ਉਹਦਾ ਨਾਮ ਹਿਰਦੇ ਵਿੱਚ ਵਸ ਗਿਆ ਜਿਹੜੀਆਂ ਵਾਸਨਾ ਸੀ ਮਨਸਾ ਮੈਨੇ ਮਨ ਤੋਂ ਉੱਠਣ ਵਾਲੀਆਂ ਵਾਸਨਾ ਜਿਹੜੀਆਂ ਸੀ ਉਹ ਮਨ ਦੇ ਵਿੱਚ ਹੀ ਲੀਨ ਹੋ ਗਈਆਂ ਸਮਾ ਗਈਆਂ ਹੁਣ ਉੱਠ ਨਹੀਂ ਰਹੀਆਂ ਨਹੀਂ ਤਾਂ ਛਿਣ ਕਾਲ ਵਿੱਚ ਕਿੰਨੀਆਂ ਵਾਸਨਾ ਉੱਠਦੀਆਂ ਨੇ ਨਾ ਹੁਣ ਮਨ ਦੇ ਵਿੱਚੋਂ ਹੀ ਉੱਠਦੀਆਂ ਨੇ ਅਤੇ ਮਨ ਵਿੱਚ ਹੁਣ ਸਮਾ ਗਈਆਂ ਨਾਮ ਜਪਣੇ ਕਰਕੇ ਨਿਰਵਾਸ ਹੋ ਗਿਆ ਹਾਂਜੀ
ਹਰ ਜੀਓ ਕਿਰਪਾ ਕਰੋ ਮੇਰੇ
ਹਾਏ ਨੋਕਲਾ ਕੇ ਕਿਰਪਾ ਠੀਕ ਪੜਿਆ ਸਾਬਾਸ ਕਰੋ ਪੜ ਹਾਏ ਨੋਕਲਣੀ 'ਚ ਲੱਗਿਆ
ਕਰੋ ਮੇਰੇ ਪਿਆਰੇ
ਹੇ ਹਰੀ ਪਿਆਰੇ ਜੀ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ ਕਿਰਪਾ ਕੀ ਮੰਗੀ ਹੈ ਕਿੱਦਾਂ ਦੀ ਕਿਰਪਾ ਮੰਗੀ ਹੈ ਅੱਗੇ ਦੱਸਿਆ
ਅੰਧਨ ਹਰ ਗੁਣ ਦੀਨ ਜਨ ਮੰਗੈ।
ਮੈਂ ਦੀਨ, ਮੈਂ ਗਰੀਬ ਜਨ ਦਿਨ ਰਾਤ ਹੇ ਹਰੀ ਤੇਰੇ ਗੁਣਾਂ ਨੂੰ ਗਾਉਣਾ ਮੰਗਦਾ। ਇਹ ਕਿਰਪਾ ਕਰ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓਏ ਹੋ। ਇਹ ਕਿਰਪਾ ਮੰਗੀ ਹੈ, ਆਪਾਂ ਹੋਰ ਕਈ ਕੁਛ ਮੰਗੀ ਜਾਂਦੇ
ਗੁਰੂ
ਜੀ। ਇਹ ਕਿਰਪਾ ਮੰਗ ਲਈ ਜਾਵੇ ਨਾ, ਸਾਰਾ ਕੁਛ ਠੀਕ ਹੋ ਜਾਂਦਾ। ਹਾਂਜੀ, ਗੁਰ ਕਹਿ
ਗੁਰ ਕਹਿ ਸ਼ਬਦ ਉਧਾਰੇ।
ਹਾਂ,
ਰਹਾਓ
ਮੇਰੇ, ਮੈਂ ਤੁਹਾਡੇ ਗੁਣਾਂ ਨੂੰ ਮਹਾਰਾਜ ਗਾਵਾਂ, ਅਤੇ ਗੁਣਾਂ ਦੁਆਰਾ ਅਨੇਕ ਜਨ ਉਧਾਰੇ ਨੇ, ਉਹ ਮੈਂ ਮੰਗਦਾ ਮਹਾਰਾਜ, ਉਹ ਸ਼ਬਦ, ਉਹ ਉਪਦੇਸ਼, ਉਹ ਉਪਦੇਸ਼ ਦੇ ਕੇ ਮੇਰਾ ਵੀ ਉਧਾਰ ਕਰ ਦੇ।
ਸੰਤ ਜਿਨ੍ਹਾਂ ਕੋ ਜਮ ਜੋਹ
ਕੋ ਨਹੀਂ ਕਹਿਣਾ, ਕਹੋ ਪੜ੍ਹਨਾ ਬੁੜੇ ਨਾਲ, ਹੈ ਨਾ, ਸੰਤ ਜਨਾਂ ਕਹੋ ਜਮ ਜੋਹ ਨਾ ਸਕੈ। ਜਿਹੜੇ ਰੱਬ ਦੇ ਪਿਆਰੇ ਭਾਈ ਹੋ ਗਏ ਉਹਨਾਂ ਨੂੰ ਜਮ ਉਹਨਾਂ ਵੱਲ ਜੋ ਮੈਨੇ ਵੇਖ ਨਹੀਂ ਸਕਦਾ, ਝਾਕ ਨਹੀਂ ਸਕਦਾ ਉਹਨਾਂ ਕੰਨੀ।
ਸਾਕੇ ਰਤੀ,
ਸਾਕੇ ਤਾਂ ਹੋ ਗਿਆ ਬਸਰਾਮ, ਸੰਤ ਜਨਾਂ ਕਹੋ ਜਮ ਜੋਹ ਨਾ ਸਕੈ, ਠੀਕ ਹੈ ਨਾ। ਅੱਧੀ ਲੈਣ ਅੱਗੇ ਪੜ੍ਹ ਫਿਰ। ਰਤੀ
ਰਤੀ ਅੰਜ ਦੁੱਖ ਨੇ ਲਾਈ।
ਹਾਂ, ਉਹਨਾਂ ਨੂੰ ਰਤੀ ਮਾਤਰ ਵੀ ਦੁੱਖਾਂ ਦੀ ਆਂਚ ਨਹੀਂ ਲੱਗਦੀ, ਛੇਕ ਨਹੀਂ ਲੱਗਦਾ ਦੁੱਖਾਂ ਦਾ। ਆਂਚ ਮੈਨੇ ਛੇਕ, ਤਪਸਤ, ਦੁੱਖਾਂ ਦੀ ਜਿਹੜੀ ਸੀ ਨਾ, ਉਹ ਨਹੀਂ ਲੱਗਦੀ, ਰਤੀ ਵੀ ਛੇਕ ਨਹੀਂ ਲੱਗਦਾ। ਇਹਨੂੰ ਰਤੀ ਪੜ੍ਹਨਾ, ਰਤੀ ਨਹੀਂ ਪੜ੍ਹਨਾ, ਪਹਾੜਾ ਕਰਕੇ ਨਾ ਪੜ੍ਹ ਲਓ ਸਾਰੇ। ਸੰਤ ਜਨਾਂ ਕੋ ਜਮ ਜੋਹ ਨਾ ਸਕੈ,
ਸੰਤ ਜਨਾਂ ਕੋ ਜੋਹ ਨਾ ਸਕੈ,
ਰਤੀ ਅੰਚ ਦੁੱਖ ਨਾ ਲਾਈ,
ਰਤੀ ਅੰਚ ਦੁੱਖ ਨਾ ਲਾਈ,
ਰਤੀ ਮਾਤਰ ਵੀ ਦੁੱਖਾਂ ਦਾ ਅੰਚ ਮੈਨੂੰ ਛੇਕ ਨਹੀਂ ਲੱਗਦਾ।
ਆਪ ਤਰੇ ਸਗਲੇ ਕੋ ਕੋਲ ਤਰਾਏ,
ਤਰਾਹੇ
ਤਰਾਹੇ,
ਆਪ ਤਰਹੇ,
ਆਪ ਤਰਹੇ,
ਉਹ ਆਪ ਵੀ ਤਰ ਜਾਂਦੇ ਨੇ, ਅਤੇ ਸਗਲੇ ਕੋਲ ਤਰਾਹੇ, ਸਗਲੇ ਕੋਲ ਤਾਰ ਹੈ, ਤਾਰ ਹੈ ਪਾਠ ਹੈ, ਦੁਬਾਰੇ ਫਿਰ ਪੜ੍ਹ ਲਓ। ਆਪ ਤਰ ਹੈ,
ਆਪ ਤਰ ਹੈ,
ਸਗਲੇ ਕੁਲ ਤਾਰ ਹੈ,
ਸਗਲੇ ਕੁਲ ਤਾਰ ਹੈ,
ਆਪ ਵੀ ਤਰ ਜਾਂਦਾ ਹੈ, ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਹੋਰ
ਜੋ ਤੇਰੀ ਸਰਨਾਈ,
ਹਾਂ, ਜਿਹੜੇ ਮਹਾਰਾਜ ਤੁਹਾਡੇ ਸਰਨਾਗਤੀ ਹੋ ਕੇ ਸਰਨ ਵਿੱਚ ਆ ਗਏ, ਉਹ ਆਪ ਵੀ ਤਰ ਜਾਂਦੇ ਨੇ, ਕੁਲਾਂ ਦਾ ਆਧਾਰ ਵੀ ਕਰ ਜਾਂਦੇ ਨੇ। ਸ਼ਾਬਾਸ਼, ਠੀਕ। ਭਗਤਾਂ ਕੀ ਪੈਜ ਰੱਖਿਆ ਤੂੰ ਆਪੇ,
ਭਗਤਾਂ ਕੀ ਪੈਜ ਰੱਖਿਆ ਤੂੰ ਆਪੇ,
ਆਪਣੇ ਭਗਤਾਂ ਦੀ ਮਹਾਰਾਜ ਤੂੰ ਆਪ ਇੱਜ਼ਤ ਰੱਖਦਾ, ਇਹ ਲੋਕ ਵਿੱਚ ਵੀ ਪਰਲੋਕ ਵਿੱਚ ਵੀ।
ਇਹ ਤੇਰੀ ਵਡਿਆਈ,
ਇਹ ਮਹਾਰਾਜ ਤੇਰੀ ਇਹ ਵਡਿਆਈ ਹੈ, ਇਹੀ ਤੇਰੀ ਇੱਕ ਵੱਡੀ ਵਡੱਪਣ ਹੈ ਤੇਰਾ।
ਜਨਮ ਜਨਮ ਕੇ ਕਿਲਬਕ ਦੁੱਖ ਕੱਟੇ ਹੈ,
ਤੂੰ ਜਨਮਾਂ ਜਨਮਾਂ ਦੇ ਜਿਹੜੇ ਕਿਲਬਕ ਵੱਡੇ ਪਾਪ ਨੇ ਨਾ, ਉਹ ਵੀ ਕੱਟ ਦਿੰਦਾ ਹੈ, ਅਤੇ ਦੁਬਧਾ ਦੁੱਖ ਵੀ ਦੂਰ ਕਰ ਦਿੰਦਾ ਹੈ।
ਦੁਬਧਾ ਰੱਤੀ ਨਾ ਰਾਈ,
ਫਿਰ ਰਾਈ ਜਿੰਨੀ ਵੀ ਰੱਤੀ ਜਿੰਨੀ ਵੀ ਉਹਨਾਂ ਚਿਰ ਦੁਬਧਾ ਨਹੀਂ ਰਹਿ ਜਾਂਦੀ।
ਹਮ ਮੂੜ ਮੁਗਧ ਕਿਛ ਬੂਝਹਿ ਨਾਈ,
ਪਰ ਅਸੀਂ ਮਹਾਂਮੂਰਖਾਂ ਕੁਝ ਸਮਝਦੇ ਨਹੀਂ ਮਹਾਰਾਜ।
ਤੂੰ ਆਪੇ ਦੇਹ ਬੁਝਾਈ,
ਹਾਂ ਬੁਝਾਈ, ਭਾਰਾ ਪੜ੍ਹਨਾ ਠੀਕ ਪੜ੍ਹਿਆ ਤੁਸੀਂ, ਅਤੇ ਜਿਹਨੂੰ ਆਪੇ ਸਮਝਾ ਦੇਣਾ ਕਰਦਾ ਹੈ, ਹਾਂਜੀ ਉਹ ਹੀ ਸਮਝਦਾ ਹੈ।
ਜੋ ਤੁਧ ਭਾਵ ਹੈ ਸੋਈ ਕਰਸੀ,
ਜਿਹੜਾ ਜਿਹੜਾ ਤੈਨੂੰ ਭਾਉਂਦਾ ਮਹਾਰਾਜ ਜੀ, ਉਹੀ ਜੀਵ ਕਰਦੇ ਨੇ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਕੋਈ ਕਰ ਸਕਦਾ।
ਅਵਰ ਨਾ ਕਰਨਾ ਜਾਈ,
ਹਾਂ ਤੇਰੇ ਹੁਕਮ ਆਗਿਆ ਤੋਂ ਬਾਹਰ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਜਾਂਦਾ ਤੇਰੀ ਆਗਿਆ ਤੋਂ ਬਿਨਾਂ।
ਜਗਤ ਉਪਾਏ ਤੁਦ ਧੰਦੇ ਲਾਇਆ,
ਜਗਤ ਨੂੰ ਪੈਦਾ ਕਰਕੇ ਫਿਰ ਜਗਤ ਨੂੰ ਤੁਸੀਂ ਆਪੇ ਧੰਦਿਆਂ 'ਚ ਲਾ ਦਿੱਤਾ, ਪਰ ਧੰਦੇ ਮਾੜਿਆਂ 'ਚ ਲੱਗ ਗਏ। ਅੱਗੇ ਦੱਸਿਆ ਭੂੰਡੀ,
ਭੂੰਡੀ ਕਰ ਕਮਾਈ,
ਭੂੰਡੀ ਮੈਨੇ ਭੈੜੀ ਭੈੜੀ ਕਿਰਤੀ ਵਿੱਚ ਲੱਗ ਗਏ, ਕਿਹਾ ਤਾਂ ਅਸੀਂ ਵੀ ਚੰਗੇ ਕੰਮ ਕਰ ਲੈਣ, ਸੱਚਾ ਕਿਰਤੀ ਬਣਨੇ, ਪਰ ਕਰਨ ਲੱਗ ਗਏ ਭੈੜੀ ਕਿਰਤ। ਹਾਂ, ਭੂੰਡੀ ਕਾਰ ਕਮਾਈ, ਭੈੜੀ ਭੂੰਡੀ।
ਜਨਮ ਪਦਾਰਥ ਜੋ ਹੈ ਹਾਰਿਆ,
ਦੇਖਿਆ ਨਾ ਵਿਚਾਰੇ ਉਹ ਸਟੋਰ ਵਾਲੇ ਭੂੰਡੀ ਕਾਰ ਕਰਕੇ ਫਸ ਗਏ, ਹਾਂ ਨਾਲੇ ਗਰੋਸਰੀ ਵੀ ਵੇਚਦੇ ਸੀ, ਨਾਲੇ ਦੂਜਾ ਸਮਾਨ ਵੀ ਵੇਚਦੇ ਸੀ, ਦੇਸੀ ਬਾਜ਼ਾਰ ਵਾਲੇ ਕਹਿੰਦੇ ਨੇ, ਉਹ ਫਿਰ ਹੁਣ ਭੂੰਡੀ ਕਾਰ ਸੀ ਨਾ, ਫਸ ਗਏ। ਸਮਾਰ ਕਹਿੰਦੇ ਵੀ ਕਿਰਤ ਵਿਰਤ ਕਰ ਧਰਮ ਦੀ, ਧਰਮ ਦੀ ਕਿਰਤ ਕਰਨੀ ਸੀ, ਘਾਟਾ ਉਹ ਜਿਹੜਾ ਕੋਈ ਥੋੜ੍ਹਾ ਰਹਿੰਦਾ, ਆ ਦੂਜੇ ਸਟੋਰ ਵਾਲਾ ਕੋਈ ਕਮੀ ਥੋੜ੍ਹੋ ਹੈ, ਕਿਰਤ ਵਿਰਤ ਧਰਮ ਦੀ ਹੋ ਰਹੀ, ਪਰ ਜੇ ਉਹ ਹੈ ਜਾ ਕੁਝ ਕਰਨਾ ਤਾਂ ਫਿਰ ਭੈੜੀ ਕਾਰ ਦਾ ਤਾਂ ਭੈੜਾ ਹੀ ਫਲ। ਚਲੋ,
ਸ਼ਬਦ ਸੁਰਤ ਨਾ ਪਾਈ,
ਪਰ ਗੁਰੂ ਉਪਦੇਸ਼ ਤੁਹਾਰਾ ਉਹਦੀ ਸੋਝੀ ਨਹੀਂ ਪਾਉਣਾ ਕੀਤੀ, ਗੁਰਸ਼ਬਦ ਦੀ ਸੋਝੀ ਨਹੀਂ ਮਿਲੀ।
ਮਨਮੁਖ ਮਰ ਹੈ ਤਿੰਨ ਕਿਛੂ ਨਾ ਸੁਝ ਹੈ,
ਐਸੇ ਮਨਮੁਖ ਜਿਹੜੇ ਭੈੜੀ ਕਿਰਤ ਕਰਨੇ ਕਰਕੇ ਭਾਈ ਜੰਮਦੇ ਨੇ ਮਰਦੇ ਨੇ, ਪ੍ਰਭੂ ਪ੍ਰਾਪਤੀ ਬਾਰੇ ਉਹਨੇ ਕੁਛ ਸੁਝਦਾ ਨਹੀਂ।
ਦੁਰਮਤ ਅਗਿਆਨ ਅੰਧੇ ਅੰਧਾਰਾ,
ਕਿਉਂਕਿ ਉਹ ਦੁਰਮਤ ਹੋ ਗਏ, ਖੋਟੀ ਮਤ ਵਾਲੇ ਹੋ ਗਏ, ਅਗਿਆਨਤਾ ਦਾ ਹਨੇਰਾ ਨੂੰ ਅੰਦਰ ਛਾ ਗਿਆ, ਤਾਂ ਇੱਦਾਂ ਦੀ ਕਿਰਤ ਕਰਦੇ।
ਪਵ ਜਲ ਪਾਰ ਨਾ ਪਵ ਹੋ ਕਬ ਹੀ,
ਪਾਵ ਹੈ ਕਭੀ,
ਪਾਵ ਹੈ ਕਭੀ,
ਸੰਸਾਰ ਸਮੁੰਦਰ ਤੋਂ ਐਸੀ ਖੋਟੀ ਕਿਰਤ ਕਰਨੇ ਕਰਕੇ ਪਾਰ ਨਹੀਂ ਹੋ ਸਕਦੇ, ਡੁੱਬ ਜਾਂਦੇ।
ਡੂਬ ਮੈਂ ਬਿਨ ਗੁਰਸ,
ਡੂਬ ਮੋਏ,
ਡੂਬ ਮੋਏ ਬਿਨ
ਬਿਨ ਗੁਰ,
ਬਿਨ ਗੁਰ
ਸਿਰ ਪਾਰਾ,
ਸਿਰ ਪਾਰਾ,
ਮੋਏ ਤੇ ਜਮਕੀ ਲਾ ਕੇ ਨਾ ਪੜੋ ਸਾਰੇ, ਡੂਬ ਮੋਏ,
ਡੂਬ ਮੋਏ
ਬਿਨ ਗੁਰ,
ਬਿਨ ਗੁਰ
ਸਿਰ ਪਾਰਾ,
ਸਿਰ ਪਾਰਾ।
ਹਾਂ, ਗੁਰੂ ਤੇ ਪ੍ਰਾਪਤੀ ਤੋਂ ਬਿਨਾਂ ਉਹਨਾਂ ਦਾ ਸਿਰ ਭਾਈ ਪਾਪਾ ਨਾਲ ਭਾਰਾ ਹੋਇਆ ਪਿਆ, ਡੁੱਬ ਮਰੇ ਨੇ।
ਸਾਚੇ ਸ਼ਬਦ ਰਤੇ ਜਨ ਸਾਚੇ,
ਰੱਤੇ ਪੜਨਾ ਭਾਰਾ ਕਰਕੇ,
ਸਾਚੇ ਸ਼ਬਦ ਰੱਤੇ ਜਨ ਸਾਚੇ,
ਜਲਾਮ ਅੱਧੀ ਕਰੇਗੀ, ਡੇਢ ਕਿਤਾਬ ਲੱਗ ਗਈ।
ਸਾਚੇ ਸ਼ਬਦ ਰੱਤੇ ਜਨ ਸਾਚੇ,
ਹਾਂ ਭਾਈ ਜਿਹੜੇ ਜਨ ਸੱਚੇ ਉਪਦੇਸ਼ ਵਿੱਚ ਰੱਤੇ ਨੇ ਨਾ, ਉਹ ਸੱਚੇ ਦਾ ਹੀ ਰੂਪ ਹੋਣੇ ਬੜੇ।
ਹਰ ਪ੍ਰਭ ਆਪ ਮਿਲਾਏ,
ਕਿਉਂਕਿ ਹਰੀ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਨਾਲ ਆਪ ਮਿਲਾ ਲਿਆ, ਅਭੇਦ ਕਰ ਲਿਆ, ਉਹੀ ਰੂਪ ਹੋ ਗਏ।
ਗੁਰ ਕੀ ਬਾਣੀ ਸ਼ਬਦ ਪਛਾਤੀ,
ਬਾਣੀ ਨਿਕਲ ਨਾਣੇ ਨਾਲ, ਬਾਣੀ
ਕੀ ਬਾਣੀ ਸ਼ਬਦ ਪਛਾਤੀ,
ਜਿਹਦਾ ਗੁਰਾਂ ਦੀ ਉਪਦੇਸ਼ ਰੂਪੀ ਬਾਣੀ ਹੈ ਨਾ, ਸ਼ਬਦ ਮੈਂ ਇੱਥੇ ਬ੍ਰਹਮ ਦਾ ਅਰਥ ਹੈ, ਗੁਰਾਂ ਦੀ ਜਿਹੜੀ ਉਪਦੇਸ਼ ਬਾਣੀ ਹੈ ਇਹਦੇ ਦੁਆਰਾ ਬ੍ਰਹਮ ਨੂੰ ਪਛਾਣ ਲਿਆ, ਰੱਬ ਨੂੰ ਪਹਿਚਾਣ ਲਿਆ।
ਸੱਚ ਰਹੇ ਲਿਵਲਾਏ,
ਹਾਂ ਫਿਰ ਸੱਚੇ ਦੇ ਵਿੱਚ ਇਹ ਬਿਰਤੀ ਲਗਾ ਲੈਂਦੇ ਨੇ।
ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ,
ਮਹਾਰਾਜ ਤੂੰ ਜੋ ਆਪ ਨਿਰਮਲ ਹੈ, ਤੇਰੇ ਭਗਤ ਵੀ ਫਿਰ ਤੇਰੇ ਨਾਲ ਲੱਗਣੇ ਕਰਕੇ ਨਿਰਮਲ ਹੋ ਗਏ।
ਗੁਰ ਕੈ ਸ਼ਬਦ ਵਿਚਾਰੇ,
ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ ਉਹ ਨਿਰਮਲ ਹੋ ਗਏ, ਤੇਰੇ ਜੈਸੇ ਹੀ ਬਣ ਗਏ। ਹਾਂਜੀ,
ਨਾਨਕ ਤਿਨਕੈ ਸਦ ਬਲਿਹਾਰੇ,
ਮਹਾਰਾਜ ਕਹਿੰਦੇ ਉਹਨਾਂ ਜਨਾਂ ਤੋਂ ਮਹਾਰਾਜ ਅਸੀਂ ਬਲਿਹਾਰ ਜਾਂਦੇ ਹਾਂ,
ਰਾਮ ਨਾਮ ਉਰਤਾਰੇ,
ਜਿਨ੍ਹਾਂ ਨੇ ਹੇ ਵਾਹਿਗੁਰੂ ਤੇਰੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਉੱਥੇ ਤੱਕ ਤੀਜੇ ਪਾਤਸ਼ਾਹ ਵਾਹਿਗੁਰੂ ਜੀ, ਅਸ਼ਟਪਦੀਆਂ ਜਿਹੜੀਆਂ ਸੀ, ਹਾਂ ਤੀਜੇ ਪਾਤਸ਼ਾਹ ਦੀਆਂ ਦੋ ਪੂਰੀਆਂ ਹੋ ਗਈਆਂ, ਇੱਕ ਪਹਿਲੇ ਪਾਤਸ਼ਾਹ ਦੀ ਪੂਰੀ ਹੋ ਗਈ, ਅਤੇ ਤਿੰਨ ਹੋ ਗਈਆਂ ਅਸ਼ਟਪਦੀਆਂ। ਦੇਖੋ ਨਾ ਜੋੜ ਪਿੱਛੇ ਤੁਸੀਂ, ਅੱਠ ਦੋ ਅਤੇ ਤਿੰਨ, ਇੱਦਾਂ ਹੀ ਆਇਆ ਨਾ।
ਹਾਂਜੀ,
ਸੋ ਅੱਠ ਤਾਂ ਅਸ਼ਟਪਦੀ ਦਾ ਨੰਬਰ ਹੈ, ਅੱਠ ਪਦਾਂ ਦਾ ਸੀ, ਦੋ ਦਾ ਭਰਤਾ ਵੀ, ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਦੋ ਪੂਰੀਆਂ ਹੋ ਗਈਆਂ, ਅੱਗੇ ਨੰਬਰ ਹੈ ਤਿੰਨ, ਇੱਕ ਗੁਰੂ ਨਾਨਕ ਸਾਹਿਬ ਜੀ ਦੀ ਵੀ ਨਾਲ ਹੈ ਜਿਹੜੀ ਪਹਿਲਾਂ ਪੜ੍ਹ ਲਈ ਆਪਾਂ ਨੇ, ਕਿੰਨੀਆਂ ਹੋ ਗਈਆਂ? ਤਿੰਨ, ਤਿੰਨ ਹੋ ਗਈਆਂ। ਹੁਣ ਪੰਜਵੇਂ ਪਾਤਸ਼ਾਹ ਦੀਆਂ ਸ਼ੁਰੂ ਹੋਣ ਲੱਗੀਆਂ ਨੇ, ਸਰਵਣ ਕਰੋ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਨੇ।
ਪੈਰਾ ਮਹੱਲਾ ਪੰਜਵਾ,
ਠੀਕ,
ਅਸ਼ਟਪਦੀਆਂ ਘਰ ਦੂਜਾ,
ਹਾਂ ਦੂਜੇ ਘਰ ਦੀਆਂ ਅਸ਼ਟਪਦੀਆਂ ਮਹਾਰਾਜ ਉਚਾਰਨ ਕਰ ਰਹੇ ਨੇ ਪੰਜਵੇਂ ਗੁਰਦੇਵ, ਕੀ ਕਹਿੰਦੇ ਨੇ?
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਤਾਂ ਥੋੜ੍ਹਾ ਇੱਕ ਕਹਿ ਕੇ ਫਿਰ ਓਅੰਕਾਰ ਕਹਿਣਾ, ਇੱਕੋ ਨਹੀਂ ਕਹਿਣਾ, ਇੱਕ
ਇੱਕ ਓਅੰਕਾਰ,
ਐਂ ਕਹਿਣਾ,
ਇੱਕ ਓਅੰਕਾਰ,
ਬਹੁਤ ਠੀਕ,
ਸਤਿਗੁਰ ਪ੍ਰਸਾਦ,
ਠੀਕ,
ਜਿਸ ਨਾਮ ਹਿਰਦੈ ਸੋਈ ਬਡ ਰਾਜਾ,
ਨਾਮ ਦਾ ਮਹੱਤਵ ਦੱਸਦੇ ਨੇ ਸਾਰੀ ਅਸ਼ਟਪਦੀ ਵਿੱਚ ਗੁਰੂ ਪੰਜਵੇਂ ਪਾਤਸ਼ਾਹ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸ ਗਿਆ ਨਾ, ਮਹਾਰਾਜ ਕਹਿੰਦੇ ਉਹੀ ਵੱਡਾ ਰਾਜਾ ਹੈ, ਛੋਟਾ ਰਾਜਾ ਨਹੀਂ, ਵੱਡਾ ਰਾਜਾ ਹੈ। ਹੁਣ ਵਾਲੇ ਰਾਜਿਆਂ ਵਰਗੇ ਨਹੀਂ, ਛੇ ਛੇ ਮਹੀਨੇ ਬਾਅਦ ਸਰਕਾਰ ਟੁੱਟ ਜਾਂਦੀ ਹੈ, ਫਿਰ ਹੋਰ ਨਵੀਂ ਆ ਜਾਂਦੀ ਹੈ, ਉਹ ਟੁੱਟ ਜਾਂਦੀ ਹੈ, ਉਹ ਤਾਂ ਵੱਡਾ ਰਾਜਾ ਹੈ, ਉਹ ਨਹੀਂ ਕਦੇ ਟੁੱਟਣ ਵਾਲਾ ਬਣਦਾ।
ਜਿਸ ਨਾਮ ਹਿਰਦਾ ਤਿਸ ਪੂਰੇ ਕਾਜਾ,
ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਗਿਆ, ਮਹਾਰਾਜ ਉਹਦੇ ਸਾਰੇ ਕੰਮ ਪੂਰੇ ਕਰ ਦਿੰਦੇ ਨੇ, ਅਧੂਰਾ ਨਹੀਂ ਉਹਦਾ ਕੋਈ ਰਹਿੰਦਾ ਆਰੰਭਿਆ ਕੰਮ।
ਜਿਸ ਨਾਮ ਹਿਰਦਾ ਤਿੰਨ ਕੋਟ ਧਨ ਪਾਏ,
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ, ਜਾਣਨਾ ਕਰੋ ਵੀ ਉਹਨੇ ਕਰੋੜਾਂ ਹੀ ਖਜ਼ਾਨੇ ਪ੍ਰਾਪਤ ਕਰ ਲਏ, ਆਪਾਂ ਕਦੇ ਖਜ਼ਾਨੇ ਦੇ ਮਗਰ ਭੱਜੇ ਹਨ, ਕਰੋੜਾਂ ਹੀ ਖਜ਼ਾਨੇ।
ਨਾਮ ਬਿਨਾਂ ਜਨਮ ਬਿਰਥਾ ਜਾਏ,
ਨਾਮ ਤੋਂ ਬਿਨਾਂ ਤਾਂ ਫਿਰ ਜਿਹੜਾ ਨਾ ਜਨਮ ਵਿਅਰਥ ਜਾ ਰਿਹਾ, ਜਿਹੜਾ ਨਾਮ ਤੋਂ ਬਿਨਾਂ ਸਮਾਂ ਲੰਘ ਰਿਹਾ, ਜੀਵਨ ਵਿਅਰਥ ਹੋ ਰਿਹਾ, ਨਿਸ਼ਫਲ ਹੋ ਰਿਹਾ, ਸਕਸੈਸਫੁਲ ਨਹੀਂ ਹੋ ਰਿਹਾ। ਹਾਂ ਚਲੋ,
ਤਿਸ ਸਾ ਲਾਹੀ ਜਿਸ ਹਰ ਤਾ ਨਿਰਾਸ,
ਜਿਨ੍ਹਾਂ ਨੇ ਹਰੀ ਨਾਮ ਦੀ ਪੂੰਜੀ ਪਾਈ ਪ੍ਰਾਪਤ ਕੀਤੀ ਹੈ ਨਾ, ਜਾਂ ਜਿਸ ਪੁਰਸ਼ ਨੇ ਉਹਦੀ ਉਸਤਤੀ ਕੀਤੀ ਹੈ, ਉਹਦੇ ਕੋਲ ਪੂੰਜੀ ਕਿਹੜੀ ਆ ਗਈ, ਹਰੀ ਧਨ ਰਾਸ, ਹਰੀ ਨਾਮ ਧਨ ਰੂਪੀ ਪੂੰਜੀ ਉਹਨੂੰ ਪ੍ਰਾਪਤ ਕਰ ਲਈ। ਰਾਸ ਮੈਨੇ ਪੂੰਜੀ ਸਰਮਾਇਆ।
ਸੋ ਬੜਭਾਗੀ ਜਿਸ ਗੁਰ ਮਸਤਕ ਹਾਥ,
ਜਿਹਦੇ ਮੱਥੇ 'ਤੇ ਗੁਰੂ ਆਪਣਾ ਕਿਰਪਾ ਭਰਿਆ ਹੱਥ ਰੱਖ ਦੇਵੇ ਨਾ, ਉਹ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ।
ਪ੍ਰਹਾਓ ਜਿਸ ਨਾਮ ਰਿਦਾ,
ਭਾਈ ਮੱਥੇ 'ਤੇ ਹੱਥ ਤਾਂ ਹੀ ਰੱਖੂਗਾ ਜੇ ਮੱਥਾ ਗੁਰ ਚਰਨਾਂ 'ਤੇ ਲਾਵਾਂਗੇ। ਚਰਨਾਂ 'ਤੇ ਲੱਗੇ ਤਾਂ ਸਿਰ 'ਤੇ ਹੱਥ ਰੱਖੂ ਮਹਾਰਾਜ ਜੀ, ਜਾਂ ਰੱਖਿਆ ਹੀ ਨਹੀਂ ਹੱਥ ਕਿਵੇਂ ਆਵੇ ਮੱਥੇ 'ਤੇ, ਉਹ ਤਾਂ ਝੁਕਿਆ ਹੀ ਨਹੀਂ। ਹਾਂਜੀ, ਝੁਕੇ ਹੋਏ ਤਾਂ ਸਿਰ 'ਤੇ ਰੱਖ ਦਿੰਦੇ ਨੇ, ਲੈ ਭਾਈ ਦੋਵੇਂ ਫਿਰ ਰੱਖ ਦਿੰਦੇ ਨੇ। ਕਈ ਵਾਰੀ ਆਪਾਂ ਵੀ ਦੋਵੇਂ ਰੱਖ ਦਿੰਦੇ ਹਾਂ ਕਿਸੇ ਦੇ ਸਿਰ 'ਤੇ, ਪਰ ਹੁਣ ਬਖਸ਼ਿਸ਼ ਕਰਨ ਯੋਗ ਹੁੰਦੇ ਨਹੀਂ, ਰੱਖ ਦੋ ਦਿੰਦੇ ਹਾਂ। ਜਿਉਂਦਾ ਰਹੇ, ਆਨੰਦ ਰਹੋ, ਖੁਸ਼ੀ ਰਹੋ ਕਹਿ ਦਿੰਦੇ ਹਾਂ। ਚਲੋ,
ਜਿਸ ਨਾਮ ਰਿਦਾ ਤਿਸ ਕੋਟ ਕਈ ਸੈਨਾ,
ਹਾਂ ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਨਾ, ਕਰੋੜਾਂ ਹੀ ਸੈਨਾ ਉਹਦੇ ਜਿਹੜੀਆਂ ਗੁਪਤ ਰੂਹਾਂ ਨੇ ਆ ਕੇ ਰੱਖਿਆ ਕਰਦੀਆਂ ਨੇ, ਜਿੰਨਾ ਕਰੋੜਾਂ ਸੈਨਾ ਜਿੰਨਾ ਬਲ ਉਹਦੇ ਇਰਦ ਗਿਰਦ ਹੋ ਜਾਂਦਾ, ਹਾਂ ਨਾਮ ਜਪਣ ਵਾਲੇ ਦੇ ਰੱਖਿਆ ਕਰਨ ਲਈ ਸਾਰੀਆਂ ਰੂਹਾਂ ਖੜੋਂਦੀਆਂ ਨੇ।
ਹਾਂਜੀ, ਜਿਸ ਨਾਮ ਰਿਦਾ ਤਿਸ ਸਹਿਜ ਸੁਖ ਸੈਨਾ,
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਜਿਹੜਾ ਸੀ ਸਹਿਜ ਸੁਖੈਨਾ, ਗਿਆਨ ਦੁਆਰਾ ਸੁਖੀ ਹੋ ਗਿਆ।
ਜਿਸ ਨਾਮ
ਜਾਂ ਸਹਿਜ ਸੁੱਖ ਦੀ ਪ੍ਰਾਪਤੀ ਹੋ ਗਈ, ਸਹਿਜ ਸੁੱਖ ਕਿਹੜਾ? ਆਤਮਕ ਸੁੱਖ। ਹਾਂ ਸ਼ਾਬਾਸ਼।
ਜਿਸ ਨਾਮ ਰਿਦਾ ਸੋ ਸੀਤਲ ਹੋਆ,
ਜਿਹਦੇ ਨਾਮ ਭਾਈ ਹਿਰਦੇ 'ਚ ਵੱਸ ਗਿਆ ਨਾ, ਉਹਦਾ ਮਨ ਸ਼ਾਂਤ ਹੋ ਗਿਆ, ਠੰਡਾ ਹੋ ਗਿਆ, ਈਰਖਾ ਦੀ ਤਪਸ ਬੁਝ ਗਈ, ਸਾੜਾ ਬੁਝ ਗਿਆ, ਐਵੇਂ ਘਰਦਿਆਂ ਨਾਲ ਜਿਹੜਾ ਰੋਜ਼ ਲੜੀ ਜਾਣਾ ਸੀ ਜਾਂ ਬਗਾਨਿਆਂ ਨਾਲ, ਹੁਣ ਸ਼ਾਂਤ ਚਿੱਤ ਹੋ ਗਿਆ। ਹਾਂਜੀ,
ਨਾਮ ਬਿਨਾ ਤ੍ਰਿਕ ਜੀਵਨ ਮੂਆ,
ਨਾਮ ਬਿਨਾ,
ਨਾਮ ਬਿਨਾ
ਤ੍ਰਿਕ ਜੀਵਨ, ਉਹਦਾ ਲਾਹਣ ਤਾਂ ਉਹਦੇ ਜੀਵਨ ਨੂੰ ਜਿਹੜਾ ਨਾਮ ਤੋਂ ਬਿਨਾਂ ਜੀ ਰਿਹਾ, ਮੂਆ ਜਿਉਂਦਿਆਂ ਜਿਉਂਦਾ ਹੀ ਉਹ ਮਰਿਆ ਵਰਗਾ। ਹਾਂਜੀ ਸ਼ਾਬਾਸ਼।
ਜਿਸ ਨਾਮ ਰਦਾ ਸੋ ਜੀਵਨ ਮੁਕਤਾ,
ਭਾਈ ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਮਾਰਗਾਂ ਦੇ ਜੀਵਨ ਮੁਕਤ ਉਹ ਹੈ। ਹਾਂਜੀ,
ਜਿਸ ਨਾਮ ਰਿਦਾ ਤਿਸ ਸਭ ਹੀ ਯੁਗਤਾ,
ਜਿਹਦੇ ਹਿਰਦੇ 'ਚ ਨਾਮ ਆ ਗਿਆ ਉਹਦੇ ਮਨੋਂ ਵਿੱਚ ਸਾਰੀਆਂ ਯੁਗਤੀਆਂ ਪ੍ਰਾਪਤ ਕਰ ਲਈਆਂ, ਸੁਚੱਜੇ ਜੀਵਨ ਦੀ ਪ੍ਰਾਪਤੀ ਦੀ ਜਾਂਚ ਆ ਗਈ ਉਹਨੂੰ।
ਜਿਸ ਨਾਮ ਰਿਦਾ ਤਿੰਨ ਨੌ ਨਿਧ ਪਾਈ,
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹਨੇ ਭਗਤੀ ਰੂਪੀ ਨੌ ਨਿਧੀਆਂ ਪ੍ਰਾਪਤ ਕਰ ਲਈਆਂ, ਜਾਂ ਨੌ ਪ੍ਰਤੱਖ ਨੌ ਨਿਧੀਆਂ ਵੀ ਪ੍ਰਾਪਤ ਕਰ ਲਈਆਂ, ਨੌ ਖਜ਼ਾਨੇ। ਹਾਂ,
ਨਾਮ ਬਿਨਾ ਭਰਮ ਆਵੇ ਜਾਈ,
ਨਾਮ ਤੋਂ ਬਿਨਾਂ ਤਾਂ ਭਾਈ ਸੰਸਾਰ 'ਚ ਭਰਮਦਾ ਰਹਿੰਦਾ, ਜੰਮਦਾ ਰਹਿੰਦਾ, ਮਰਮਦਾ ਰਹਿੰਦਾ, ਭਰਮਣ ਮੁੱਕਦਾ ਨਹੀਂ।
ਜਿਸ ਨਾਮ ਰਿਦੈ ਸੋ ਬੇਪਰਵਾਹ,
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਭਗਤ ਪ੍ਰਹਿਲਾਦ ਵਾਂਗੂ ਬੇਪਰਵਾਹ ਹੋ ਜਾਂਦਾ, ਕੋਈ ਡਰ ਨਹੀਂ ਕਿਸੇ ਦਾ, ਕੋਈ ਮੁਥਾਜਗੀ ਨਹੀਂ ਕਿਸੇ ਦੀ, ਬੇਪਰਵਾਹ ਹੁੰਦੇ ਨੇ, ਬੇਪਰਵਾਹ ਸਦਾ ਜਨ ਹਰ ਕੈ ਜਾ ਕੋ ਪਾਕ ਸੁਆਮੀ।
ਜਿਸ ਨਾਮ ਰਿਦੈ ਤਿਸ ਸਦ ਹੀ ਲਾਹਾ,
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹਨੂੰ ਸਦਾ ਦਾ ਲਾਭ ਪ੍ਰਾਪਤ ਹੋ ਜਾਂਦਾ। ਇੱਕ ਲਾਭ ਤੋਂ ਨਾ ਕਦੇ ਆ ਗਿਆ, ਕਿਤੇ ਕਿਸੇ ਕੰਮ 'ਚ ਲਾਭ ਹੋ ਗਿਆ, ਨਫਾ ਹੋ ਗਿਆ, ਅਗਲੇ 'ਚ ਘਾਟਾ ਪੈ ਗਿਆ, ਉਹ ਇੱਦਾਂ ਦਾ ਲਾਭ ਨਹੀਂ, ਸਦਾ ਦਾ ਲਾਭ, ਕਦੇ ਘਾਟਾ ਪੈਂਦਾ ਹੀ ਨਹੀਂ ਨਾਮ ਹਿਰਦੇ ਵਾਲੇ ਦੇ। ਹਾਂ,
ਜਿਸ ਨਾਮ ਰਿਦੈ ਤਿਸ ਵੱਡ ਪਰਿਵਾਰਾ,
ਜਿਹਦਾ ਭਾਈ ਹਿਰਦੇ 'ਚ ਨਾਮ ਵੱਸ ਗਿਆ ਉਹ ਵੱਡੇ ਪਰਿਵਾਰ ਹੋ ਜਾਂਦਾ, ਪਰਿਵਾਰ 'ਚ ਸੁੱਖ ਸ਼ਾਂਤ ਸਾਰੇ ਜੀ ਵੱਡੇ ਪਰਿਵਾਰ ਵਾਲੇ ਬਣ ਜਾਂਦਾ। ਅਤੇ ਕਈ ਔਲਾਦ ਨਹੀਂ ਨਾ ਹੁੰਦੀ, ਮਾਲਕ ਕਹਿੰਦੇ ਨਹੀਂ ਭਾਈ ਉਹ ਤਾਂ ਵੱਡੇ ਪਰਿਵਾਰ ਦਾ ਮਾਲਕ ਬਣ ਜਾਂਦਾ, ਜਾਂ ਅੰਤਰੀ ਵਰਥ ਸ਼ੁਭ ਗੁਣਾਂ ਰੂਪੀ ਵੱਡੇ ਪਰਿਵਾਰ ਵਾਲਾ ਬਣ ਜਾਂਦਾ, ਸਾਰੇ ਗੁਣ ਆ ਜਾਂਦੇ ਨੇ। ਹਾਂਜੀ,
ਨਾਮ ਬਿਨਾਂ ਮਨ ਮੁੱਖ ਗਵਾਰਾ,
ਨਾਮ ਤੋਂ ਬਿਨਾਂ ਤਾਂ ਭਾਈ ਗਵਾਰ ਹੀ ਹੈ, ਮਨ ਮੁੱਖ ਹੀ ਹੈ, ਉਹਨਾਂ ਨੂੰ ਗਵਾਰ ਕਿਹਾ ਜਾਂਦਾ ਹੈ ਜਿਹੜੇ ਨਾਮ ਤੋਂ ਵਾਂਝੇ ਨੇ, ਉਹਨਾਂ ਨੂੰ ਵੀ ਮਨ ਮੁੱਖ ਕਿਹਾ ਜਾਂਦਾ ਹੈ ਜਿਹੜੇ ਨਾਮ ਤੋਂ ਵਾਂਝੇ ਨੇ। ਸ਼ਾਬਾਸ਼।
ਜਿਸ ਨਾਮ ਰਿਦੈ ਜਿਸ ਨੈਚੁਰਲ ਆਸਨ,
ਹਾਂ ਜਿਨ੍ਹਾਂ ਦੇ ਹਿਰਦੇ 'ਚ ਨਾਮ ਵੱਸ ਗਿਆ ਉਹਨਾਂ ਨੂੰ ਭਾਈ ਨੇਚਲ ਆਸਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨੇਚਲ ਆਸਨ ਜਿੱਥੇ ਕਦੇ ਆਸਨ ਕਦੇ ਵੀ ਨਾ ਡੋਲੇ, ਜਿਵੇਂ ਅਵਚਲ ਨਗਰ ਗੋਬਿੰਦ ਗੁਰੂ ਕਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਜਿਸ ਨਾਮ ਰਿਦੈ ਤਿਸ ਤਖ਼ਤ ਨਿਵਾਸਨ,
ਹਾਂ ਉਸ ਤਖ਼ਤ ਦਾ ਨਿਵਾਸੀ ਹੋ ਜਾਂਦਾ ਜਿਹੜਾ ਤਖ਼ਤ ਸਥਿਰ ਹੈ ਭਾਈ, ਜਿਹੜੇ ਤਖ਼ਤ ਦੀ ਗੱਲ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਕੀਤੀ ਹੈ, ਆਪ ਤੋਂ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਆਇਕ ਭਏ ਹੈ ਕਹੂ ਨਾ ਸਕੈ ਪਛਾਨੀ, ਉਹ ਸੱਚਾ ਤਖ਼ਤ ਸੱਚਖੰਡ ਰੂਪੀ ਸੱਚੇ ਤਖ਼ਤ ਦੇ ਨਿਵਾਸੀ ਬਣ ਜਾਂਦੇ ਨੇ। ਹਾਂਜੀ, ਸਰੂਪ ਰੂਪੀ ਤਖ਼ਤ ਦੇ ਵਾਸੀ ਬਣ ਜਾਂਦੇ ਨੇ। ਸਾਬਾਸ਼
ਜਿਸ ਨਾਮ ਹਿਰਦੈ ਸੋ ਸੱਚਾ ਸਾਹ।
ਠੀਕ, ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਹੀ ਸੱਚਾ ਸਾਹ ਹੈ, ਸੱਚਾ ਸੇਠ ਹੈ, ਸੱਚਾ ਸਾਹੂਕਾਰ ਹੈ। ਸਾਬਾਸ਼
ਨਾਮਹੀਨ ਨਾਹੀ ਪਤਵੇ ਸਾਹੂ।
ਠੀਕ, ਨਾਮਹੀਨ ਅਤੇ ਵਿਸਾਮ ਠੀਕ ਕੀਤਾ ਤੁਸੀਂ। ਨਾਮਹੀਣ ਜਿਹੜੇ ਨੇ ਭਾਈ ਨਾਮ ਤੋਂ ਵਾਂਝੇ ਨੇ, ਨਾਹੀ ਪਤਵੇ ਸਾਹੂ, ਉਹਦੇ ਨਾਂ ਇੱਜ਼ਤ ਹੁੰਦੀ ਹੈ ਸੰਸਾਰ 'ਚ, ਨਾਂ ਦਾ ਕੋਈ ਭਰੋਸਾ ਕਰਦਾ, ਵਿਸਾਹ ਨਹੀਂ ਕੋਈ ਕਰਦਾ, ਨਾਮਹੀਣ 'ਤੇ ਇਤਵਾਰ ਨਹੀਂ ਕੋਈ ਕਰਦਾ, ਫੇਥ ਨਹੀਂ ਕੋਈ ਕਰਦਾ।
ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ।
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਪ੍ਰਿਥੀ ਸਾਰੀ ਦੇ ਉੱਤੇ, ਧਰਤੀ 'ਤੇ ਜਾਣਿਆ ਜਾਂਦਾ, ਜਾਤਾ ਮੈਨੇ ਜਾਣਿਆ ਜਾਂਦਾ, ਫੇਮਸ ਹੋ ਜਾਂਦਾ, ਸਾਰੇ ਪ੍ਰਸਿੱਧ ਹੋ ਜਾਂਦਾ।
ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ।
ਜਿਹੜਾ ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਜਿਹੜਾ ਪੁਰਖ ਵਿਧਾਤਾ ਪਰਮੇਸ਼ਰ ਹੈ ਨਾ, ਉਹਦਾ ਹੀ ਰੂਪ ਹੋ ਜਾਂਦਾ।
ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ।
ਗੁੱਡ, ਜਿਹਦੇ ਹਿਰਦੇ 'ਚ ਭਾਈ ਨਾਮ ਹੈ ਉਹ ਸਾਰਿਆਂ ਤੋਂ ਉੱਚਾ ਹੈ।
ਨਾਮ ਬਿਨਾ ਭਰਮ ਜੋਨੀ ਮੂਚਾ।
ਠੀਕ, ਨਾਮ ਤੋਂ ਬਿਨਾਂ ਜਿਹੜਾ ਭਾਈ ਜੋਨੀਆਂ 'ਚ ਭਰਮਦਾ ਰਹਿੰਦਾ ਹੈ, ਕਿੰਨੀਆਂ ਕੁ ਜੋਨੀਆਂ 'ਚ ਮੂਚਾ, ਬਹੁਤੀਆਂ ਮੂਚਾ ਮੈਨੇ ਬਹੁਤੀਆਂ ਬਹੁਤੀਆਂ ਜੂਨਾਂ 'ਚ ਭਰਮਣਾ ਪੈਂਦਾ ਨਾਮ ਤੋਂ ਬਿਨਾਂ, ਇੱਕ ਅੱਧੀ ਜੂਨੀ ਨਹੀਂ।
ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ।
ਪ੍ਰਗਟ ਪੈਰ 'ਚ ਨਾ,
ਪ੍ਰਗਟ ਪਹਾਰਾ,
ਜਿਹਦੇ ਹਿਰਦੇ 'ਚ ਨਾਮ ਹੈ ਪਹਾਰਾ ਮੈਨੇ ਸੰਸਾਰ, ਉਹ ਸੰਸਾਰ 'ਚ ਪ੍ਰਗਟ ਹੋ ਜਾਂਦਾ, ਜਾਂ ਪਹਾਰਾ ਨਾਮ ਪ੍ਰਤਾਪ ਦਾ ਵੀ ਹੁੰਦਾ, ਦੋਵੇਂ ਅਰਥ, ਉਹਦਾ ਪ੍ਰਤਾਪ ਸਾਰੇ ਪ੍ਰਗਟ ਹੋ ਜਾਂਦਾ, ਦੋਵੇਂ ਅਰਥ ਟਕਸਾਲ 'ਚ ਕੀਤੇ ਜਾਂਦੇ। ਪ੍ਰਗਟ ਪਹਾਰਾ, ਪ੍ਰਗਟ ਮੈਂ ਪਹਾਰਾ ਮੈਨੇ ਸੰਸਾਰ, ਪਹਾਰਾ ਮੈਨੇ ਪ੍ਰਤਾਪ। ਹਾਂਜੀ ਚਲੋ।
ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ।
ਪਹਾਰਾ ਨਾਮ ਪਸਾਰੇ ਦਾ ਵੀ ਹੁੰਦਾ, ਜੇ ਨਾਮ ਹਿਰਦੈ ਉਹ ਸਾਰੇ ਪਸਾਰੇ ਵਿੱਚ ਪ੍ਰਗਟ ਹੋ ਜਾਂਦਾ। ਚਲੋ ਬੋਲੋ ਦੁਬਾਰੇ ਹੀ ਨਾ। ਜਿਸ ਨਾਮ ਹਿਰਦੈ।
ਜਿਸ ਨਾਮ ਹਿਰਦੈ
ਤਿਸ ਮਿਟਿਆ।
ਜਿਸ ਮਿਟਿਆ ਅੰਧਾਰਾ।
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਅਗਿਆਨਤਾ ਦਾ ਹਨੇਰਾ ਜਿਹੜਾ ਅੰਦਰ ਬਣਿਆ ਸੀ ਨਾ, ਦੂਰ ਹੋ ਗਿਆ, ਮਿਟ ਗਿਆ। ਜਿਸ ਨਾਮ ਹਿਰਦੈ।
ਜਿਸ ਨਾਮ ਹਿਰਦੈ ਸੋ ਪੁਰਖ ਪਰਵਾਨ।
ਜਿਹਦੇ ਹਿਰਦੇ 'ਚ ਨਾਮ ਵੱਸ ਗਿਆ ਉਹ ਪੁਰਖ ਭਾਈ ਰੱਬ ਦੇ ਦਰ 'ਤੇ ਮਨਜ਼ੂਰ ਹੋ ਜਾਂਦਾ,
ਨਾਮ ਬਿਨਾਂ
ਪ੍ਰਵਾਨ ਪ੍ਰਮਾਣਿਕ ਹੋ ਜਾਂਦਾ। ਹਾਂਜੀ ਕਬੂਲ ਹੋ ਜਾਂਦਾ, ਉਰਦੂ ਵਾਲੇ ਕਬੂਲ ਕਹਿੰਦੇ ਨੇ, ਰੱਬ ਦੇ ਦਰ 'ਤੇ ਕਬੂਲ ਹੋ ਗਿਆ, ਪ੍ਰਮਾਣ ਹੋ ਗਿਆ, ਮੰਨਿਆ ਗਿਆ। ਚਲੋ।
ਨਾਮ ਬਿਨਾਂ ਫਿਰ ਆਵਣ ਜਾਣ।
ਨਾਮ ਤੋਂ ਬਿਨਾਂ ਤਾਂ ਫਿਰ ਭਾਈ ਮੁੜ ਕੇ ਆਈ ਜਾਂਦਾ, ਜੀਵ ਜੰਮੀ ਜਾਂਦਾ, ਮਰੀ ਜਾਂਦਾ, ਐਸੀ ਖੇਡ ਬਣੀ ਰਹਿੰਦੀ ਹੈ। ਫਿਰ ਬੜਾ ਔਖਾ ਹੈ ਜੰਮਣਾ ਵੀ, ਬੜਾ ਔਖਾ ਮਰਨਾ, ਕੋਈ ਸੌਖੀ ਗੱਲ ਨਹੀਂ। ਹਾਂਜੀ।
ਤਿੰਨ ਨਾਮ ਪਾਇਆ ਜਿਸ ਭੇਟਿਓ ਕਿਰਪਾਲ।
ਹਾਂਜੀ
ਸਾਧ ਸੰਗਤ
ਜਿਨ੍ਹਾਂ ਨੇ ਭਾਈ ਹਿਰਦੇ 'ਚ ਨਾਮ ਪਾ ਲਿਆ ਉਹਨੂੰ ਕਿਰਪਾਲ ਵਾਹਿਗੁਰੂ ਨਾਲ ਭੇਟ ਹੋ ਗਈ, ਮਿਲਾਪ ਹੋ ਗਿਆ। ਤਿੰਨ ਨਾਮ ਪਾਇਆ।
ਤਿੰਨ ਨਾਮ ਪਾਇਆ
ਜਿਸ ਭਇਓ ਕਿਰਪਾਲ।
ਜਿਸ ਭਇਓ ਕਿਰਪਾਲ,
ਜਿੱਥੇ ਰੱਬ ਕਿਰਪਾਲੂ ਹੋ ਗਿਆ ਉਹੀ ਨਾਮ ਨੂੰ ਪਾਉਂਦਾ, ਫਿਰ ਇਹ ਅਰਥ ਹੋ ਜਾਊਗਾ। ਕਿਰਪਾ ਭਇਓ ਮੈਨੇ ਹੋ ਗਿਆ, ਕਿਰਪਾਲੂ ਹੋ ਗਿਆ ਜਿਹਦੇ 'ਤੇ ਰੱਬ ਨਾਮ ਨੂੰ ਉਹੀ ਪਾਉਂਦਾ ਗੁਰਾਂ ਦੁਆਰਾ, ਜਿਹਨੇ ਨਾਮ ਪਾਇਆ ਉਹ ਕਿਰਪਾ ਹੋਈ ਹੈ ਰੱਬ ਦੀ। ਹਾਂਜੀ
ਸਾਧ ਸੰਗਤ ਮੈਂ ਲਿਖੇ
ਮਹਿਤੇ ਵਿਸ਼ਰਾਮ।
ਸਾਧ ਸੰਗਤ ਮੈਂ ਲਿਖੇ ਗੋਪਾਲ।
ਲਖੇ ਲਖੇ
ਲਖੇ ਗੋਪਾਲ।
ਫਿਰ ਗੱਗੇ ਨੂੰ ਹੋੜਾ ਵੀ ਲੱਗਿਆ ਨਾ, ਗੱਗੇ ਨੂੰ ਔਕੜ ਵੀ ਲੱਗਿਆ, ਸੋ ਲਿਖਣ ਵਿੱਚ ਹੋੜੇ ਨਾਲ ਸ਼ਬਦ ਲਿਖਿਆ ਜਾਂਦਾ, ਉਹ ਰੂਪ ਦਿਖਾ ਦਿੱਤਾ, ਬੋਲਣਾ ਮਾਤਰਾ ਘਟਾ ਕੇ ਗੋਪਾਲ
ਗੋਪਾਲ।
ਸਾਧ ਸੰਗਤ ਦੇ ਵਿੱਚ ਪਰਮੇਸ਼ੁਰ ਜਿਹੜਾ ਹੈ ਭਾਈ ਵੱਸਦਾ, ਉੱਥੋਂ ਜਾਣਿਆ ਗਿਆ, ਜਿਹਨਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਗਈ ਨਾ, ਸਾਧ ਸੰਗਤ ਆ ਗਏ, ਸਾਧ ਸੰਗਤ ਵਿੱਚੋਂ ਹੀ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ, ਲਖ ਲਿਆ, ਜਾਣ ਲਿਆ।
ਆਵਣ ਜਾਣ ਰਹੇ
ਰਹੇ ਤੇ ਵਿਸ਼ਰਾਮ।
ਆਵਣ ਜਾਣ ਰਹੇ
ਰਹੇ ਇਕਲਾ
ਰਹੇ।
ਹਾਂ
ਸੁੱਖ ਪਾਇਆ
ਉਹਦਾ, ਫਿਰ ਜੰਮ ਕੇ ਆਉਣਾ ਮਰ ਕੇ ਜਾਣਾ ਰਹਿ ਜਾਂਦਾ, ਸੁੱਖ ਪਾ ਲੈਂਦਾ, ਆਤਮਿਕ ਸੁੱਖ, ਸਦੀਵੀ ਸੁੱਖ। ਹਾਂਜੀ
ਕਹੋ ਨਾਨਕ ਤੱਤੇ ਤੱਤ ਮਿਲਾਇਆ।
ਮਹਾਰਾਜ ਜੀ ਕਹਿੰਦੇ ਇਉਂ ਜਿਹੜਾ ਸੀ ਤੱਤ ਸਰੂਪ ਪਰਮੇਸ਼ਰ ਦੇ ਨਾਲ, ਤੱਤ ਸਰੂਪ ਮਿਲਾ ਬਣਾ ਕੇ ਉਹਨੂੰ ਨਾਲ ਮਿਲਾ ਲਿਆ, ਤੱਤੇ ਤੱਤ, ਤੱਤੇ ਦਾ ਅਰਥ ਹੈ ਜੋ ਤੱਤ ਰੂਪ ਪਰਮੇਸ਼ਰ ਹੈ, ਤੱਤ ਮਿਲਾਇਆ ਉਹਨੂੰ ਵੀ ਤੱਤ ਰੂਪ ਬਣਾ ਕੇ ਆਪਣੇ ਵਰਗਾ ਬਣਾ ਕੇ ਮਿਲਾ ਲਿਆ ਨਾਲ।
ਪੈਰੋ ਮਹੱਲਾ ਪੰਜਵਾਂ।
ਬਸ ਜੀ ਇੱਥੇ ਤੱਕ ਸੀ, ਪਿਛਲਾ ਪਤਾ ਸਾਰੇ ਪੜ੍ਹ ਲਓ ਹੁਣ। ਇਕੱਠੇ ਹੋ ਕੇ ਪੜ੍ਹ ਲਓ ਚਲੋ। ਪਿਛਲਾ ਜਿਹੜਾ ਪਤਾ ਨਾ ਇਹਦਾ ਸ਼ਬਦ ਆ ਅੱਠਵਾਂ ਪਤਾ, ਤਿਸ ਨਾਮ ਪਾਇਆ, ਬੋਲੋ ਸਾਰੇ, ਤਿੰਨ ਨਾਮ ਪਾਇਆ,
ਤਿੰਨ ਨਾਮ ਪਾਇਆ,
ਜਿਸ ਭਇਓ ਕਿਰਪਾਲ,
ਜਿਸ ਭਇਓ ਕਿਰਪਾਲ।
ਅੱਗੇ ਹੁਣ ਤੁਸੀਂ ਪੜ੍ਹੋ,
ਸਾ ਸੰਗਤ ਮਹਿ
ਮਹਿ ਤੇ ਵਿਸਰਾਮ, ਵਾਹ, ਮਹਿ ਤੇ ਵਿਸਰਾਮ ਕਰੋ,
ਸਾ ਸੰਗਤ ਮਹਿ ਲਿਖੇ ਗਪਾਲ।
ਫਿਰ ਪੜ੍ਹ ਲਓ ਤਿੰਨ ਨਾਮ ਤੋਂ ਦੁਬਾਰੇ,
ਤਿੰਨ ਨਾਮ ਪਾਇਆ ਜਿਨ ਭਇਓ ਕਿਰਪਾਲ, ਸਾ ਸੰਗਤ ਮਹਿ ਲਿਖੇ ਗੋਪਾਲ, ਆਵਨ ਜਾਨ ਰਹੇ ਸੁਖ ਪਾਇਆ।
ਨਾ ਜੀ, ਰਹੇ ਤੇ ਵਿਸਰਾਮ ਕਰੋ,
ਅਮਨ ਜਾਨ ਰਹੇ ਸੁਖ ਪਾਇਆ, ਕਉ ਨਾਨਕ ਤੱਤੇ ਤਾ ਤਤ ਮਿਲਾਇਆ।
ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਤੱਤੇ ਹੀ ਪੜ੍ਹ ਗਏ, ਤੱਤਾ ਹੈ ਪੜ੍ਹਨਾ,
ਕਹੋ ਨਾਨਕ
ਤੱਤੇ ਤਤ ਮਿਲਾਇਆ,